ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵਾ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੁ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਭਗ ਸੇਵੇ ਤਿਨ ਸਫਲ ਓ ਜਨਮ ਸਨਾਥਾ ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮ ਅੰਦੁਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚਲਹਿ ਮਾਰਗ ਪੰਥਾ ਹਮ ਅੰਦੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਅੱਜ ਆਪਾਂ ਬੈਠੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਤਿਗੁਰਾਂ ਦੀ ਸਿੱਖਿਆ ਸੁਣਨ ਵਾਸਤੇ, ਸਤਿਗੁਰਾਂ ਤੋਂ ਉਪਦੇਸ਼ ਸੁਣਨ ਵਾਸਤੇ, ਸਤਿਗੁਰੂ ਨਾਲ ਗੱਲਾਂ ਕਰਨ ਵਾਸਤੇ ਬਹੁਤ ਵੱਡੇ ਪਾਗਾਂ ਵਾਲੇ ਆ, ਬਹੁਤ ਵੱਡੇ ਪਾਗਾਂ ਵਾਲੇ। ਕਿਸੇ ਮਹਾਨ ਵੱਡੇ ਪੁਰਖ ਨੂੰ ਸੁਣਨਾ ਇੱਕ ਕਿਸਮਤ ਨਾਲ ਨਸੀਬ ਹੁੰਦਾ ਹੈ। ਤੇ ਗੁਰੂ ਤੋਂ ਵੱਡਾ ਪੁਰਖ ਕਿਹੜਾ ਹੈ ਇਸ ਜਹਾਨ ਦੇ ਅੰਦਰ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਨਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਨੇ। ਗੁਰੂ ਤੋਂ ਵੱਡਾ ਸੰਸਾਰ ਦੇ ਵਿੱਚ ਕੋਈ ਪੁਰਖ ਨਹੀਂ ਹੈ। ਗੁਰੂ ਨੂੰ ਸੁਣਨਾ ਇਹ ਨਸੀਬਾਂ ਨਾਲ ਸੰਭਵ ਹੈ, ਭਾਗਾਂ ਨਾਲ ਸੰਭਵ ਹੈ। ਭਾਗਾਂ ਤੋਂ ਬਿਨਾਂ ਗੁਰੂ ਸੁਣਿਆ ਨਹੀਂ ਜਾਂਦਾ। ਗੁਰੂ ਪਿਆਰੇ ਭਾਗ ਹੋਣ ਗੁਰੂ ਸੁਣਿਆ ਜਾਂਦਾ ਹੈ, ਭਾਗ ਹੋਣ ਗੁਰੂ ਸਮਝਿਆ ਜਾਂਦਾ ਹੈ। ਜਿਵੇਂ ਗੁਰੂ ਨੂੰ ਸੁਣਨਾ ਮੁਸ਼ਕਲ ਹੈ, ਗੁਰੂ ਨੂੰ ਸਮਝਣਾ ਵੀ ਬਹੁਤ ਮੁਸ਼ਕਲ ਹੈ। ਗੁਰੂ ਪਿਆਰੇ ਜਿਸ ਨੇ ਗੁਰੂ ਜਾਣ ਲਿਆ, ਜਿਸ ਨੇ ਗੁਰੂ ਸਮਝ ਲਿਆ, ਸਮਝ ਲਓ ਗੁਰੂ ਪਿਆਰਿਓ ਉਹ ਭਵਜਲ ਤੋਂ ਪਾਰ ਲੰਘ ਗਿਆ। ਸਾਤ ਸਮੁੰਦਰ ਵਿਕਾਰਾਂ ਦੇ ਜਿਹੜੇ ਨੇ ਉਹਨਾਂ ਨੂੰ ਉਹ ਤਰ ਗਿਆ ਜਿਹਨੇ ਗੁਰੂ ਸਮਝ ਲਿਆ। ਗੁਰੂ ਨੂੰ ਸਮਝਣ ਵਾਸਤੇ ਗੁਰੂ ਦੇ ਕੋਲ ਆਉਣਾ, ਗੁਰੂ ਦੇ ਕੋਲ ਬਹਿਣਾ, ਗੁਰੂ ਦੀ ਬਾਣੀ ਨੂੰ ਸੁਣਨਾ, ਗੁਰੂ ਦੇ ਸ਼ਬਦਾਂ ਨੂੰ ਸੁਣਨਾ ਇਹ ਬੜਾ ਜ਼ਰੂਰੀ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਹੁਕਮ ਸਤਿਗੁਰਾਂ ਨੇ ਸਾਡੀ ਝੋਲੀ ਪਾਇਆ, ਇਸੇ ਪਾਵਨ ਮਹਾਂਵਾਕ ਦੀ ਅੱਜ ਆਪਾਂ ਨੇ ਵਿਚਾਰ ਸਾਂਝੀ ਕਰਨੀ। ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਤੇ ਨਿਸ਼ਚਿਤ ਕੀਤੇ ਸਮੇਂ ਦੇ ਅੰਦਰ ਰਹਿ ਕੇ ਇਹ ਜਿਹੜਾ ਸ਼ਬਦ ਹੈ ਨਾ ਗੁਰੂ ਪਿਆਰਿਓ, ਅਸੀਂ ਹੁਣੇ ਸੁਣਿਆ ਅੱਜ ਮੁੱਖ ਵਾਕ ਦੇ ਰੂਪ ਦੇ ਵਿੱਚ ਸਾਡੀ ਝੋਲੀ ਪਿਆ। ਇਹ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਔਰ ਜੈਤਸਰੀ ਰਾਗ ਦੇ ਵਿੱਚ ਹੈ। ਸ਼ਬਦ ਦਾ ਜਿਹੜਾ ਮੁੱਖ ਭਾਵ ਹੈ ਜਿਹਨੂੰ ਅਸੀਂ ਕੇਂਦਰੀ ਭਾਵ ਕਹਿ ਦਿੰਦੇ ਹਾਂ ਜਾਂ ਸੈਂਟਰਲ ਆਈਡੀਆ ਕਹਿ ਦਿੰਦੇ ਹਾਂ, ਉਹ ਰਹਾਉ ਦੀ ਪੰਗਤੀ ਚ ਹੈ। ਸਭ ਤੋਂ ਪਹਿਲਾਂ ਆਪਾਂ ਇਹ ਜਾਣਨਾ ਹੈ ਕਿ ਸਤਿਗੁਰੂ ਜੀ ਰਹਾਉ ਦੀ ਪੰਗਤੀ ਚ ਕੀ ਕਹਿੰਦੇ ਨੇ ਗੁਰੂ ਪਿਆਰੇ, ਔਰ ਕਿਸ ਨੂੰ ਕਹਿੰਦੇ ਨੇ? ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਰਹਾਉ ਦੀ ਪੰਗਤੀ ਚ ਕੀ ਕਹਿੰਦੇ ਨੇ, ਕਿਸ ਨੂੰ ਕਹਿੰਦੇ ਨੇ, ਕਿਉਂ ਕਹਿੰਦੇ ਨੇ, ਇਹ ਅਸੀਂ ਜਾਣਨਾ। ਪਾਤਸ਼ਾਹ ਰਹਾਉ ਦੀ ਪੰਗਤੀ ਚ ਕਹਿੰਦੇ ਮੇਰੇ ਮਨ ਭਾਜ ਭਾਜ, ਇੱਥੇ ਭਜ ਦਾ ਅਰਥ ਹੈ ਜਪ, ਭਜਣਾ ਜਪਣਾ। ਕਿਹਨੂੰ ਕਹਿ ਰਹੇ ਨੇ? ਮਨ ਨੂੰ ਕਹਿ ਰਹੇ ਨੇ, ਮੇਰੇ ਮਨ ਜਪ। ਉਹ ਭਾਈ ਜਪ। ਹੁਣ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਮਨ ਨੂੰ ਕਹਿ ਰਹੇ ਨੇ, ਪਰ ਸਮਝਾ ਕਿਸ ਨੂੰ ਰਹੇ ਨੇ? ਸਮਝਾ ਸਾਨੂੰ ਰਹੇ ਨੇ। ਪੁਰਖੋ, ਕਦੇ ਕਦੇ ਆਪਣੇ ਮਨ ਦੇ ਨਾਲ ਵੀ ਗੱਲਾਂ ਕਰ ਲਿਆ ਕਰੋ, ਕਦੇ ਕਦੇ ਆਪਣੇ ਮਨ ਨਾਲ ਵੀ ਗੱਲਾਂ ਕਰ ਲਿਆ ਕਰੋ, ਮਨ ਨੂੰ ਵੀ ਸਮਝਾ ਲਿਆ ਕਰੋ। ਲੋਕਾਂ ਨੂੰ ਸਮਝਾਉਂਦੇ ਹੋ, ਦੁਨੀਆਂ ਨੂੰ ਸਮਝਾਉਂਦੇ ਹੋ, ਫਲਾਨਾ ਚੰਗਾ ਹੈ, ਫਲਾਨਾ ਮਾੜਾ ਹੈ, ਫਲਾਨੇ ਨੇ ਆਹ ਕਹਿਤਾ, ਫਲਾਨੇ ਨੇ ਉਹ ਕਹਿਤਾ, ਫਲਾਨੇ ਨੇ ਆਹ ਕਰਤਾ, ਫਲਾਨੇ ਨੇ ਉਹ ਕਰਤਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪੁਰਖੋ, ਕਦੇ ਕਦੇ ਆਪਣੇ ਆਪ ਨੂੰ ਵੀ ਸੰਬੋਧਨ ਹੋ ਲਿਆ ਕਰੋ, ਕਾਂਤ ਚ ਬਹਿ ਕੇ, ਇਕੱਲਿਆ ਬਹਿ ਕੇ। ਇਹਨੂੰ ਪਤਾ ਕੀ ਕਹਿੰਦੇ? ਇਹਨੂੰ ਕਹਿੰਦੇ ਆ ਸਵੈ ਚਿੰਤਨ। ਅਸੀਂ ਸੰਸਾਰ ਦਾ ਚਿੰਤਨ ਕਰਦੇ ਹਾਂ, ਸੰਸਾਰ ਦੇ ਵਿਸ਼ਿਆਂ ਦਾ ਚਿੰਤਨ ਕਰਦੇ ਹਾਂ, ਕੋਈ ਭੌਤਿਕ ਵਿਸ਼ਿਆਂ ਦਾ ਚਿੰਤਨ ਕਰਦਾ, ਕੋਈ ਰਸਾਇਣ ਦਾ ਚਿੰਤਨ ਕਰਦਾ, ਕੋਈ ਇਤਿਹਾਸ ਦਾ ਚਿੰਤਨ ਕਰਦਾ, ਕੋਈ ਸਮਾਜ ਦਾ ਚਿੰਤਨ ਕਰਦਾ, ਕੋਈ ਗਿਆਨ ਵਿਗਿਆਨ ਦਾ ਚਿੰਤਨ ਕਰਦਾ, ਪਰ ਸਵੈ ਚਿੰਤਨ ਗੁਰ ਪਿਆਰੀ ਉਹ ਬਹੁਤ ਘੱਟ ਕਰਦੇ। ਸਵੈ ਚਿੰਤਨ ਆਪਣੇ ਆਪ ਨੂੰ ਰਿੜਕਣਾ, ਅਸੀਂ ਦੁਨੀਆਂ ਨੂੰ ਤਾਂ ਰਿੜਕਦੇ ਹਾਂ, ਦੁਨੀਆਂ ਤੋਂ ਤਾਂ ਮੱਥਦੇ ਹਾਂ, ਅਸੀਂ ਰਾਜਨੀਤੀ ਨੂੰ ਮੱਥਦੇ ਹਾਂ, ਰਾਜਨੀਤਿਕਾਂ ਨੂੰ ਮੱਥਦੇ ਹਾਂ, ਅਸੀਂ ਧਾਰਮਿਕ ਲੋਕਾਂ ਨੂੰ ਮੱਥਦੇ ਹਾਂ, ਧਾਰਮਿਕ ਗ੍ਰੰਥਾਂ ਨੂੰ ਮੱਥਦੇ ਹਾਂ, ਅਸੀਂ ਭੌਤਿਕ ਵਿਸ਼ਿਆਂ ਨੂੰ ਮੱਥਦੇ ਹਾਂ, ਰਿੜਕਦੇ ਹਾਂ। ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਦੁਨੀਆਂ ਦਾ ਗਿਆਨ ਲੈਣਾ, ਸੰਸਾਰ ਦਾ ਗਿਆਨ ਲੈਣਾ, ਇਹ ਕੋਈ ਮਾੜੀ ਗੱਲ ਥੋੜ੍ਹੀ। ਸੰਸਾਰ ਨੂੰ ਰਿੜਕਣਾ ਇਹ ਕੋਈ ਮਾੜੀ ਗੱਲ ਥੋੜ੍ਹੀ ਹੈ। ਪਾਤਸ਼ਾਹ ਕਹਿੰਦੇ ਆ, ਕਦੇ ਆਪਣੇ ਆਪ ਨੂੰ ਵੀ ਰਿੜਕ ਲਿਆ ਕਰੋ, ਕਦੇ ਆਪਣੇ ਆਪ ਨੂੰ ਵੀ ਮੱਥ ਲਿਆ ਕਰੋ। ਮਹਾਰਾਜ, ਜੇ ਸੰਸਾਰ ਨੂੰ ਰਿੜਕਦੇ ਹਾਂ ਤੇ ਸੰਸਾਰ ਚੋਂ ਸਾਨੂੰ ਗਿਆਨ ਲੱਭਦਾ, ਦੁਨੀਆਂ ਦਾ ਗਿਆਨ ਲੱਭਦਾ, ਜੇ ਅਸੀਂ ਆਪਣੇ ਆਪ ਨੂੰ ਰਿੜਕਾਂਗੇ, ਆਪਣੇ ਮਨ ਨੂੰ ਰਿੜਕਾਂਗੇ, ਫਿਰ ਕੀ ਲੱਭੂਗਾ? ਫਿਰ ਗੁਰੂ ਪਿਆਰੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਐਸਾ ਰਤਨ ਲੱਭੂਗਾ ਜਿਹਦਾ ਕੋਈ ਸੰਸਾਰ ਦੇ ਅੰਦਰ ਮੁੱਲ ਨਹੀਂ ਹੈ, ਔਰ ਉਹ ਰਤਨ ਹੈ ਈਸ਼ਵਰ ਦਾ ਨਾਮ, ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਦਾ ਨਾਮ। ਇਹ ਅੰਦਰੋਂ ਲੱਭਣਾ ਹੈ ਗੁਰੂ ਪਿਆਰੇ, ਪਰ ਲੱਭੇਗਾ ਕਦੋਂ? ਜਦੋਂ ਅਸੀਂ ਮਨ ਨਾਲ ਰਿੜਕਾਂਗੇ, ਜਦੋਂ ਅਸੀਂ ਮਨ ਨਾਲ ਰਿੜਕਾਂਗੇ। ਮਹਾਰਾਜ ਨੇ ਕਿਹਾ ਨਾ, ਹਰਕਾ ਬਿਲੋਬਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ। ਜਿਵੇਂ ਕਹਿੰਦੇ ਦਹੀਂ ਰਿੜਕੀਦਾ ਤੇ ਮੱਖਣ ਨਿਕਲਦਾ ਨਾ, ਦਹੀਂ ਜਦੋਂ ਰਿੜਕੀਦਾ ਮਧਾਣੀ ਪਾ ਕੇ ਚਾਟੀ ਦੇ ਅੰਦਰ, ਤੇ ਜਦੋਂ ਦਹੀਂ ਨੂੰ ਰਿੜਕਿਆ ਜਾਂਦਾ ਮੱਖਣ ਨਿਕਲਦਾ, ਫਿਰ ਮੱਖਣ ਚੋਂ ਘਿਓ ਨਿਕਲਦਾ। ਵਿਧੀ ਹੈ ਨਾ ਇੱਕ। ਜੇ ਸਾਨੂੰ ਕੋਈ ਗੁਰੂ ਪਿਆਰੀ ਉਹ ਕੋਈ ਖੇਤ ਪੱਠਿਆਂ ਦਾ ਹੈ, ਚਾਰੇ ਦਾ, ਉਹਦੇ ਵੱਲ ਇਸ਼ਾਰਾ ਕਰਕੇ ਆਖੇ ਕਿ ਆਹ ਜਿਹੜਾ ਚਾਰਾ ਹੈ ਨਾ, ਆਹ ਹਰਾ ਹਰਾ ਦਿਸਦਾ, ਇਹਦੇ ਚ ਘਿਓ ਹੈ, ਅਸੀਂ ਕਹਾਂਗੇ ਬੇਵਕੂਫ ਹੈ, ਮੂਰਖ ਹੈ, ਇਹਦੇ ਚ ਘਿਓ ਕਿੱਥੇ ਹੈ? ਘਿਓ ਨਹੀਂ ਹੈ, ਪਰ ਘਿਓ ਦਾ ਅੰਸ਼ ਹੈ ਗੁਰੂ ਪਿਆਰੀ ਉਹਨਾਂ ਪੱਠਿਆਂ ਚ, ਉਹਨਾਂ ਨੀਰੇ ਚ, ਉਹਨਾਂ ਚਾਰੇ ਚ। ਜਦੋਂ ਪਸ਼ੂ ਜਿਹੜੇ ਨੇ ਉਹ ਚਾਰਾ ਖਾਂਦੇ ਹੈ ਤੇ ਚਾਰੇ ਦੇ ਵਿਚਲਾ ਜਿਹੜਾ ਘਿਓ ਦਾ ਅੰਸ਼ ਹੈ ਉਹ ਪਸ਼ੂਆਂ ਚ ਆਉਂਦਾ, ਪਸ਼ੂਆਂ ਤੋਂ ਦੁੱਧ ਚ, ਦੁੱਧ ਚ ਦਹੀਂ ਚ, ਦਹੀਂ ਚੋਂ ਮੱਖਣ ਚ, ਤੇ ਮੱਖਣ ਚੋਂ ਫਿਰ ਅਸੀਂ ਘਿਓ ਕੱਢ ਲੈ। ਇੱਕ ਵਿਧੀ ਹੈ ਨਾ, ਇੱਕ ਤਰੀਕਾ ਹੈ। ਇਵੇਂ ਗੁਰੂ ਪਿਆਰੀ ਸੰਸਾਰ ਦੇ ਵਿੱਚ ਨਾਮ ਹੈ ਔਰ ਸਾਡੇ ਅੰਦਰ ਵੀ ਨਾਮ ਹੈ। ਅਸੀਂ ਈਸ਼ਵਰ ਦਾ ਨਾਮ ਜਿਹੜਾ ਹੈ ਉਹ ਅੰਦਰੋਂ ਕੱਢਣਾ ਹੈ। ਵਾਹਿਗੁਰੂ ਨੇ, ਅਕਾਲ ਪੁਰਖ ਨੇ ਨਾਮ ਜਿਹੜਾ ਹੈ ਉਹ ਸਾਡੇ ਅੰਦਰ ਪਾਇਆ ਹੋਇਆ ਹੈ। ਨਿਕਲਣਾ ਕਿਵੇਂ ਹੈ? ਜਦੋਂ ਮੱਥਾਂਗੇ, ਸਵਾਸ ਸਵਾਸ, ਜਦੋਂ ਉਸ ਅਕਾਲ ਪੁਰਖ ਦਾ ਨਾਮ ਲਵਾਂਗੇ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਨ ਨੂੰ ਹੈ, ਪਰ ਸਮਝਾ ਸਾਨੂੰ ਰਹੇ, ਕਿਉਂਕਿ ਮਨ ਜਪਦਾ ਨਹੀਂ ਨਾ ਗੁਰੂ ਪਿਆਰਿਓ, ਮਨ ਤਾਂ ਹੋਰ ਹੀ ਕੁਝ ਜਪੀ ਜਾਂਦਾ, ਹੋਰ ਪਾਸੇ ਧਿਆਨ ਮਾਰੀ ਜਾਂਦਾ ਮਨ ਤਾਂ। ਮੈਂ ਆਹ ਕਰਨਾ, ਮੈਂ ਉਹ ਕਰਨਾ, ਮੈਂ ਇੱਥੇ ਜਾਣਾ, ਮੈਂ ਉੱਥੇ ਜਾਣਾ, ਮੈਂ ਆਹ ਲੈਣਾ, ਮੈਂ ਉਹ ਲੈਣਾ, ਮੈਨੂੰ ਆਹ ਮਿਲਣਾ ਚਾਹੀਦਾ, ਮੈਨੂੰ ਉਹ ਮਿਲਣਾ ਚਾਹੀਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਕਦੇ ਮਨ ਨੂੰ ਕਹੋ ਉਹ ਮਨਾ, ਸਾਰੇ ਖਿਆਲ ਛੱਡ ਕੇ ਨਾਮ ਜਪ। ਮੇਰੇ ਮਨ ਭਾਜ ਭਾਜ ਜਪ। ਮਨ ਕਹਿੰਦਾ ਕਿਹਨੂੰ ਜਪਾਂ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰਾਮ ਨਾਮ। ਮਨ ਕਹਿੰਦਾ ਕਿਹਨੂੰ ਜਪਾਂ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰਾਮ ਨਾਮ, ਰਾਮ ਦਾ ਨਾਮ ਜਪ। ਕਿਹੜੇ ਰਾਮ ਦਾ ਨਾਮ ਜਪ? ਜਿਹੜਾ ਸੰਸਾਰ ਦੇ ਅੰਦਰ ਰਮਿਆ ਹੋਇਆ, ਜਿਹੜਾ ਜਗਤ ਦੇ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਜ਼ਰੇ ਜ਼ਰੇ ਦੇ ਵਿੱਚ ਬਿਰਾਜਮਾਨ ਹੈ, ਸਾਡੇ ਅੰਦਰ ਵੀ ਹੈ, ਸਾਡੇ ਤੋਂ ਬਾਹਰ ਵੀ ਹੈ, ਹਰ ਜਗ੍ਹਾ ਤੇ ਹੈ, ਪੱਤੇ ਪੱਤੇ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ, ਅਣੂ ਅਣੂ ਦੇ ਵਿੱਚ ਹੈ। ਉਸ ਭਗਵਾਨ ਦਾ ਨਾਮ ਜਪ, ਉਸ ਭਗਵਾਨ ਦਾ ਨਾਮ ਜਪ। ਮਨ ਕਹਿੰਦਾ ਮੈਨੂੰ ਤਾਂ ਪਦਾਰਥ ਚਾਹੀਦੇ ਨੇ, ਮੈਨੂੰ ਪਦਾਰਥ ਚਾਹੀਦੇ ਨੇ, ਮੈਨੂੰ ਧਰਮ ਚਾਹੀਦਾ, ਮੈਨੂੰ ਅਰਥ ਚਾਹੀਦਾ, ਮੈਨੂੰ ਕਾਮ ਚਾਹੀਦਾ, ਮੈਨੂੰ ਮੋਕਸ਼ ਚਾਹੀਦਾ। ਚਾਰ ਪਦਾਰਥ ਮੰਨੇ ਗਏ ਹੈ ਨਾ, ਧਰਮ ਅਰਥ ਕਾਮ ਮੋਕਸ਼। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਨ ਤੂੰ ਰਾਮ ਦਾ ਨਾਮ ਜਪ, ਜਦੋਂ ਤੂੰ ਰਾਮ ਦਾ ਨਾਮ ਜਪੇਗਾ ਸਾਰੇ ਪਦਾਰਥ ਜਿਹੜੇ ਨੇ ਉਹ ਨਾਮ ਦੇ ਵਿੱਚ ਨੇ। ਸਭ ਅਰਥਾ, ਇੱਥੇ ਅਰਥ ਦਾ ਮਤਲਬ ਹੈ ਪਦਾਰਥ। ਕਹਿੰਦੇ ਸਾਰੇ ਪਦਾਰਥ ਜਿਹੜੇ ਨੇ ਉਹ ਨਾਮ ਦੇ ਵਿੱਚ ਨੇ, ਨਾਮ ਦੇ ਵਿੱਚ ਨੇ ਸਾਰੇ ਪਦਾਰਥ। ਸਾਰੇ ਪਦਾਰਥ ਜਿਹੜੇ ਨੇ ਉਹ ਈਸ਼ਵਰ ਦੇ, ਅਕਾਲ ਪੁਰਖ ਦੇ, ਵਾਹਿਗੁਰੂ ਦੇ ਨਾਮ ਦੇ ਵਿੱਚ ਨੇ। ਜਦੋਂ ਤੂੰ ਨਾਮ ਜਪੇਗਾ ਤੈਨੂੰ ਸਾਰੇ ਪਦਾਰਥ ਜਿਹੜੇ ਨੇ ਉਹ ਮਿਲ ਜਾਣਗੇ। ਸਾਰੇ ਪਦਾਰਥ ਜੋ ਤੂੰ ਚਾਹੁੰਦਾ, ਜੋ ਤੈਨੂੰ ਜ਼ਰੂਰੀ ਹੈ ਉਹ ਸਾਰੇ ਨਾਮ ਚੋਂ ਲੱਭ ਜਾਣੇ ਆ। ਇਸ ਕਰਕੇ ਤੂੰ ਨਾਮ ਜਪ। ਹੁਣ ਮਨ ਕਹਿੰਦਾ ਮਹਾਰਾਜ ਤੁਸੀਂ ਕਿਹਾ ਨਾਮ ਜਪ, ਤੁਸੀਂ ਕਿਹਾ ਸਾਰੇ ਪਦਾਰਥ ਚ ਨਾਮ ਚ ਨੇ, ਤੁਸੀਂ ਕਿਹਾ ਵਾਹਿਗੁਰੂ ਦਾ ਨਾਮ ਜਪ, ਸਾਰੇ ਪਦਾਰਥ ਵਾਹਿਗੁਰੂ ਦੇ ਨਾਮ ਚ ਨੇ, ਪਰ ਮੈਨੂੰ ਇਹ ਤਾਂ ਦੱਸੋ ਕਿ ਮੈਂ ਇਹ ਨਾਮ ਜਪਾਂ ਕਿਵੇਂ, ਕਿਵੇਂ ਜਪਾਂ ਨਾਮ। ਧੰਨ ਗੁਰੂ ਰਾਮਦਾਸ ਮਹਾਰਾਜ ਅਗਲੀ ਪੰਕਤੀ ਚ ਕਹਿੰਦੇ ਨੇ, ਕਹਿੰਦੇ ਗੁਰ ਪੂਰੈ, ਗੁਰ ਪੂਰੈ, ਪੂਰੇ ਗੁਰੂ ਨੇ ਹਰ ਨਾਮ ਦ੍ਰਿੜਾਇਆ। ਜਿਹੜਾ ਈਸ਼ਵਰ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ, ਅਕਾਲ ਪੁਰਖ ਦਾ ਨਾਮ ਹੈ, ਇਹ ਪੂਰੇ ਗੁਰੂ ਨੇ ਦ੍ਰਿੜ ਕਰਾਇਆ, ਜਿਹਨੂੰ ਵੀ ਕਰਾਇਆ ਪੂਰੇ ਗੁਰੂ ਨੇ। ਪੂਰਾ ਗੁਰੂ ਲੱਭ, ਪੂਰੇ ਗੁਰੂ ਨਾਲ ਜੁੜ, ਪੂਰੇ ਗੁਰੂ ਨਾਲ ਜੁੜ। ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਗੁਰੂ ਪਿਆਰਿਓ, ਸਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਪੂਰਾ ਗੁਰੂ ਕਿੱਥੇ ਲੱਭੀਏ। ਸਾਡੇ ਕੋਲ ਪੂਰਾ ਗੁਰੂ ਹੈ, ਕੌਣ ਹੈ ਸਾਡੇ ਕੋਲ? ਪੂਰਾ ਗੁਰੂ ਹੈ ਸ਼ਬਦ, ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਪੂਰਾ ਗੁਰੂ ਹੈ ਸਾਡਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪੂਰਾ ਗੁਰੂ ਨਾਮ ਦ੍ਰਿੜਾਉਂਦਾ, ਬਾਣੀ ਨਾਮ ਦ੍ਰਿੜਾਉਂਦੀ ਹੈ, ਬਾਣੀ ਚ ਨਾਮ ਹੈ, ਸ਼ਬਦ ਚ ਨਾਮ ਹੈ, ਸ਼ਬਦ ਹੀ ਨਾਉ ਉਪਜੈ, ਬਾਣੀ ਦਾ ਬਚਨ ਹੈ ਨਾ। ਕਹਿੰਦੇ ਸ਼ਬਦ ਤੋਂ ਨਾਮ ਦੀ ਉਤਪਤੀ ਹੁੰਦੀ ਹੈ, ਸ਼ਬਦ ਤੋਂ, ਸ਼ਬਦ ਤੋਂ ਨਾਮ ਦੀ ਉਤਪਤੀ ਹੁੰਦੀ ਹੈ। ਸ਼ਬਦ ਗੁਰੂ ਹੈ, ਗੁਰੂ ਤੋਂ ਨਾਮ ਦੀ ਉਤਪਤੀ ਹੈ, ਗੁਰੂ ਤੋਂ ਨਾਮ ਦੀ ਉਤਪਤੀ ਹੈ। ਇਹ ਸਰੀਰ ਜਿਹੜਾ ਇਹ ਬਿਨ ਸੰਹਾਰ ਹੈ, ਇਹ ਬਿਨ ਸੰਹਾਰ ਹੈ ਸਰੀਰ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇੱਕ ਗੱਲ ਹੋਰ ਚੇਤੇ ਰੱਖਿਓ, ਬਿਨ ਨਾਵੈ ਜੀਵਨ ਬਿਰਥਾ। ਜੇ ਜੀਵਨ ਦੇ ਵਿੱਚ ਨਾਮ ਨਹੀਂ ਹੈ, ਜ਼ਿੰਦਗੀ ਚ ਨਾਮ ਨਹੀਂ ਹੈ, ਤੇ ਜੀਵਨ ਬੇਅਰਥ ਹੈ, ਕੋਈ ਅਰਥ ਨਹੀਂ ਹੈ ਜੀਵਨ ਦਾ, ਕੋਈ ਮੁੱਲ ਨਹੀਂ ਹੈ ਜੀਵਨ ਦਾ। ਕਿਉਂ ਜੀਵਨ ਦਾ ਮੁੱਲ ਕਿਉਂ ਨਹੀਂ ਹੈ? ਮਹਾਰਾਜ ਕਹਿੰਦੇ ਕੋਈ ਮੁੱਲ ਨਹੀਂ ਹੈ। ਅਸੀਂ ਇਸੇ ਕਰਕੇ ਹੀ ਸਾਰੀਆਂ ਜੋਨੀਆਂ ਨਾਲੋਂ ਮਹਾਨ ਹੈ ਕਿ ਅਸੀਂ ਉਸ ਈਸ਼ਵਰ ਨਾਲ ਜੁੜਨ ਵਾਸਤੇ ਯਤਨ ਕਰ ਸਕਦੇ ਹਾਂ। ਤੇ ਜੇ ਅਸੀਂ ਆਖੀਏ ਨਾ ਕਿ ਅਸੀਂ ਇਸ ਕਰਕੇ ਮਹਾਨ ਹੈ ਕਿ ਅਸੀਂ ਰੋਜ਼ੀ ਰੋਟੀ ਕਮਾਉਂਦੇ ਹਾਂ, ਰੋਜ਼ੀ ਰੋਟੀ ਕਮਾਉਂਦੇ ਹਾਂ, ਸੰਘਰਸ਼ ਕਰਦੇ ਹਾਂ ਰੋਜ਼ੀ ਰੋਟੀ ਕਮਾਉਣ ਵਾਸਤੇ, ਹਰ ਜਿਨ ਸੰਸਾਰ ਦੀ ਜੋਨ ਜਿਹੜੀ ਹੈ ਉਹ ਆਪਣੀ ਉਪਜੀਵਿਕਾ ਲਈ ਸੰਘਰਸ਼ ਕਰਦੀ। ਪੰਛੀਆਂ ਨੂੰ ਵੀ ਸੰਘਰਸ਼ ਕਰਨਾ ਪੈਂਦਾ, ਇੱਕ ਦਰਖਤ ਤੋਂ ਸਵੇਰੇ ਉੱਡ ਕੇ ਜਾਣਾ ਪੈਂਦਾ, ਸਾਰਾ ਦਿਨ ਪੰਛੀ ਜਿਹੜੇ ਨੇ ਉਹ ਚੋਗੇ ਲਈ ਭਟਕਦੇ ਨੇ, ਫਿਰ ਕਿਤੇ ਜਾ ਕੇ ਉਹਨਾਂ ਨੂੰ ਚੋਗਾ ਨਸੀਬ ਹੁੰਦਾ। ਜਾਨਵਰਾਂ ਨੂੰ ਆਪਣਾ ਰਿਜ਼ਕ ਪ੍ਰਾਪਤ ਕਰਨ ਵਾਸਤੇ ਸੰਘਰਸ਼ ਕਰਨਾ ਪੈਂਦਾ, ਕੀੜਿਆਂ ਮਕੌੜਿਆਂ ਨੂੰ ਆਪਣਾ ਰਿਜ਼ਕ ਪ੍ਰਾਪਤ ਕਰਨ ਵਾਸਤੇ ਸੰਘਰਸ਼ ਕਰਨਾ ਪੈਂਦਾ। ਅਸੀਂ ਇਸ ਕਰਕੇ ਮਹਾਨ ਹੈ ਕਿਉਂਕਿ ਘਰ ਬਣਾਉਣੇ ਹਾਂ ਅਸੀਂ। ਹਰ ਬੰਦਾ ਆਪਣੀ ਹੈਸੀਅਤ ਦੇ ਮੁਤਾਬਕ ਆਪਣਾ ਘਰ ਬਣਾਉਂਦਾ। ਕਿਸੇ ਨੂੰ ਵਾਹਿਗੁਰੂ ਨੇ ਹੈਸੀਅਤ ਦਿੱਤੀ ਹੈ ਉਹ ਮਹਿਲ ਬਣਾ ਲੈਂਦਾ, ਕਿਸੇ ਨੂੰ ਵਾਹਿਗੁਰੂ ਨੇ ਹੈਸੀਅਤ ਦਿੱਤੀ ਹੈ ਉਹ ਕੁਟੀਆ ਬਣਾ ਕੇ ਰਹਿੰਦਾ। ਇਸੇ ਤਰ੍ਹਾਂ ਜਾਨਵਰਾਂ ਨੂੰ ਜਿਹਨੂੰ ਜਿੰਨੀ ਜਿੰਨੀ ਹੈਸੀਅਤ ਦਿੱਤੀ ਹੈ ਉਹਦੇ ਮੁਤਾਬਕ ਉਹ ਆਪਣਾ ਬਸੇਰਾ ਬਣਾਉਂਦੇ ਨੇ। ਕੁੱਤੇ ਆਪਣਾ ਬਸੇਰਾ ਬਣਾਉਂਦੇ ਨੇ, ਬਿੱਲੀਆਂ ਆਪਣਾ ਬਸੇਰਾ ਬਣਾਉਂਦੀਆਂ ਨੇ, ਚਿੜੀਆਂ ਆਪਣਾ ਬਸੇਰਾ ਬਣਾਉਂਦੀਆਂ ਨੇ, ਤੋਤੇ ਆਪਣਾ ਬਸੇਰਾ ਬਣਾਉਂਦੇ ਨੇ। ਜਿਹਨੂੰ ਜਿਹਨੂੰ ਜਿਸ ਜਿਸ ਨੂੰ ਵਾਹਿਗੁਰੂ ਨੇ ਤਾਕਤ ਦਿੱਤੀ ਹੈ, ਸਮਰੱਥਾ ਦਿੱਤੀ ਹੈ, ਉਹ ਆਪਣਾ ਬਸੇਰਾ ਬਣਾਉਂਦਾ ਹੈ। ਤੇ ਜੇ ਅਸੀਂ ਕਹਿੰਦੇ ਇਸ ਕਰਕੇ ਮਹਾਨ ਹੈ ਕਿ ਅਸੀਂ ਔਲਾਦ ਪੈਦਾ ਕਰਦੇ ਹਾਂ, ਤੇ ਸੰਸਾਰ ਦੀ ਹਰ ਜੋਨ ਔਲਾਦ ਪੈਦਾ ਕਰਦੀ ਹੈ, ਹਰ ਜੋਨ ਆਪਣੀ ਔਲਾਦ ਨੂੰ ਪਾਲਦੀ ਹੈ। ਇਸ ਕਰਕੇ ਸਤਸੰਗਤ ਜੀ, ਅਸੀਂ ਇਸ ਕਰਕੇ ਮਹਾਨ ਹੋ ਸਕਦੇ ਹਾਂ ਜੇ ਸਾਡੀ ਜ਼ਿੰਦਗੀ ਚ ਨਾਮ ਹੈ, ਤੇ ਜੇ ਸਾਡੀ ਜ਼ਿੰਦਗੀ ਚ ਨਾਮ ਨਹੀਂ ਹੈ, ਜੇ ਸਾਡੀ ਜ਼ਿੰਦਗੀ ਚ ਗੁਰੂ ਨਹੀਂ ਹੈ, ਜੇ ਸਾਡੀ ਜ਼ਿੰਦਗੀ ਚ ਭਗਵਾਨ ਨਹੀਂ ਹੈ, ਵਾਹਿਗੁਰੂ ਨਹੀਂ ਹੈ, ਅਕਾਲ ਪੁਰਖ ਨਹੀਂ ਹੈ, ਈਸ਼ਵਰ ਨਹੀਂ ਹੈ, ਤੇ ਫਿਰ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬੇਅਰਥ ਹੈ, ਕੋਈ ਮੁੱਲ ਨਹੀਂ ਹੈ ਜ਼ਿੰਦਗੀ ਦਾ, ਕੋਈ ਅਰਥ ਨਹੀਂ ਹੈ ਜ਼ਿੰਦਗੀ ਦਾ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਰਹਾਓ ਦੀਆਂ ਪੰਗਤੀਆਂ ਦੇ ਵਿੱਚ ਸਾਨੂੰ ਸਮਝਾਉਂਦੇ ਨੇ। ਸਮੁੱਚੇ ਸ਼ਬਦ ਵਿੱਚ ਕੀ ਦੱਸਦੇ ਨੇ ਪਾਤਸ਼ਾਹ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ। ਇਸ ਲਈ ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਕਰ ਪਹਿਲਾ ਚੌਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੈਤ ਸਰੀ ਰਾਗ ਦਾ ਨਾਂ ਹੈ, ਮਹੱਲਾ ਚੌਥਾ, ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵੀ ਪਾਵਨ ਸ਼ਬਦ ਹੈ। ਘਰ ਪਹਿਲਾ, ਪਹਿਲੇ ਘਰ ਦੇ ਵਿੱਚ ਰੱਖ ਕੇ ਗਾਇਨ ਕਰਨ ਦਾ ਨਿਰਦੇਸ਼ ਦਿੱਤਾ, ਔਰ ਚੌਪਦੇ, ਚੌਪਦੇ ਦਾ ਅਰਥ ਹੈ ਚਾਰ ਚਾਰ ਪਦਿਆਂ ਦੇ ਸ਼ਬਦ ਨੇ, ਇੱਕ ਸ਼ਬਦ ਚਾਰ ਪਦਿਆਂ ਦਾ ਹੈ। ਆਰੰਭਤਾ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਮੰਗਲ ਹੈ, ਇੱਕ ਓਅੰਕਾਰ ਵਾਹਿਗੁਰੂ ਇੱਕ ਹੈ, ਨਿਰਗੁਣ ਔਰ ਸਰਗੁਣ ਸਰੂਪ ਦੇ ਵਿੱਚ ਵਿਆਪਕ ਹੈ, ਅਬਨਾਸੀ ਹੈ, ਹਮੇਸ਼ਾ ਰਹਿਣ ਵਾਲਾ ਹੈ। ਸਤ ਦਾ ਮਤਲਬ ਹੈ ਉਹ ਹਸਤੀ ਜਿਹੜੀ ਹਮੇਸ਼ਾ ਰਹਿੰਦੀ ਹੈ, ਉਹ ਹਸਤੀ ਜਿਹੜੀ ਹਮੇਸ਼ਾ ਰਹਿੰਦੀ ਹੈ। ਸੰਸਕ੍ਰਿਤ ਦਾ ਸ਼ਬਦ ਜਿਹੜਾ ਹੈ ਅਸ, ਅਸ ਧਾਤੂ ਤੋਂ ਬਣਿਆ ਸ਼ਬਦ ਸਤ, ਸੰਸਕ੍ਰਿਤ ਦੇ ਅਸ ਧਾਤੂ ਤੋਂ ਬਣਿਆ ਸ਼ਬਦ ਸਤ, ਔਰ ਸਤ ਦਾ ਮਤਲਬ ਹੈ ਜਿਸ ਦੀ ਹੋਂਦ ਹੈ, ਜੋ ਸਦੀਵੀ ਹੈ, ਜੋ ਅਨੰਤ ਕਾਲ ਹੈ, ਉਹ ਸਤ ਹੈ। ਤੇ ਅਨੰਤ ਕਾਲ ਕੌਣ ਹੈ? ਅਨੰਤ ਕਾਲ ਇੱਕ ਅਕਾਲ ਪੁਰਖ ਹੈ, ਇਸ ਕਰਕੇ ਅਕਾਲ ਪੁਰਖ ਸਤ ਹੈ, ਉਸਦਾ ਨਾਮ ਅਨੰਤ ਕਾਲ ਹੈ, ਇਸ ਕਰਕੇ ਨਾਮ ਵੀ ਸਤ ਹੈ। ਗੁਰੂ ਉਸ ਪਰਮ ਪਿਤਾ ਪਰਮੇਸ਼ਵਰ ਦਾ ਰੂਪ ਹੈ, ਇਸ ਕਰਕੇ ਗੁਰੂ ਵੀ ਸਤ ਹੈ। ਅਕਾਲ ਪੁਰਖ ਸਤ ਹੈ, ਨਾਮ ਸਤ ਹੈ, ਔਰ ਗੁਰੂ ਸਤ ਹੈ, ਬਾਕੀ ਸਭ ਝੂਠ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਓ ਰੇ ਮੀਤ, ਬਾਕੀ ਸਾਰੀ ਜਗਤ ਦੀ ਰਚਨਾ ਜਿਹੜੀ ਹੈ ਝੂਠ ਹੈ। ਇੱਕ ਵਾਹਿਗੁਰੂ, ਇੱਕ ਗੁਰੂ, ਇੱਕ ਵਾਹਿਗੁਰੂ ਦਾ ਨਾਮ, ਇਹ ਸਤ ਨੇ ਗੁਰੂ ਪਿਆਰੇ ਸਤ। ਤੇ ਐਸਾ ਈਸ਼ਵਰ, ਐਸਾ ਅਕਾਲ ਪੁਰਖ, ਐਸਾ ਵਾਹਿਗੁਰੂ, ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ, ਇੱਥੇ ਮੰਗਲ ਸ਼ਬਦ ਦੇ ਆਰੰਭ ਦੇ ਵਿੱਚ ਸੁਭਾਈਮਾਨ ਹੈ। ਕਹਿੰਦੇ ਗੁਰੂ ਦੁਆਰਾ ਜਾਣਿਆ ਜਾ ਸਕਦਾ ਹੈ, ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਪ੍ਰਸਾਦ ਦਾ ਅਰਥ ਹੈ ਕਿਰਪਾ, ਬਖਸ਼ਿਸ਼, ਰਹਿਮਤ, ਮਿਹਰ, ਅਨੁਕੰਪਾ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਐਸੇ ਅਕਾਲ ਪੁਰਖ ਨੂੰ ਅਸੀਂ ਜਾਣ ਸਕਦੇ ਹਾਂ, ਅਸੀਂ ਪਾ ਸਕਦੇ ਹਾਂ, ਅਸੀਂ ਸਮਝ ਸਕਦੇ ਹਾਂ, ਅਸੀਂ ਧਾਰਨ ਕਰ ਸਕਦੇ ਹਾਂ। ਇਹ ਗੁਰੂ ਪਿਆਰਿਓ ਮੰਗਲ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਦੱਸਿਆ। ਸ਼ਬਦ ਦੇ ਵਿੱਚ ਕੀ ਸਮਝਾਉਂਦੇ ਨੇ ਦੱਸਦੇ ਨੇ।
ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਮੇਰਾ ਹੀਰ ਹੈ, ਹੀਰ ਹੈ, ਹੀਰ ਹੈ ਕੀ ਹੈ ਗੁਰੂ ਪਿਆਰਿਓ? ਹੀਰ ਹੈ ਹਿਰਦਾ, ਹਿਰਦਾ ਅੰਤਹਕਰਣ। ਕਹਿੰਦੇ ਮੇਰਾ ਹੀਰ ਰਤਨ ਨਾਮ ਹਰ ਬਸਿਆ। ਕੀ ਕਹਿੰਦੇ ਨੇ? ਕਹਿੰਦੇ ਮੇਰੇ ਹਿਰਦੇ ਦੇ ਵਿੱਚ ਨਾਮ ਰੂਪੀ ਰਤਨ ਵਸਿਆ ਹੋਇਆ, ਨਾਮ ਰੂਪੀ ਰਤਨ, ਕਿਉਂਕਿ ਰਤਨ ਬਹੁਤ ਕੀਮਤੀ ਮੰਨਦੇ ਆ ਨਾ ਅਸੀਂ ਗੁਰੂ ਪਿਆਰਿਓ, ਇਸ ਕਰਕੇ ਨਾਮ ਦੀ ਤੁਲਨਾ ਜਿਹੜੀ ਹੈ ਉਹ ਰਤਨ ਦੇ ਨਾਲ ਕੀਤੀ ਹੈ। ਨਾਮ ਅਮੋਲਕ ਰਤਨ ਹੈ, ਨਾਮ ਜਿਹੜਾ ਹੈ ਇੱਕ ਮੁੱਲ ਰਹਿਤ ਰਤਨ ਹੈ, ਜਿਹਦਾ ਕੋਈ ਮੁੱਲ ਨਹੀਂ ਹੈ, ਜਿਹਦੀ ਕੀਮਤ ਨਹੀਂ ਹੈ। ਕਿੱਥੇ ਹੈ ਨਾਮ? ਨਾਮ ਕਿੱਥੇ ਹੈ? ਕਹਿੰਦੇ ਮੇਰਾ ਹੀਰ ਹੈ, ਮੇਰੇ ਹਿਰਦੇ ਚ ਹੈ, ਮੇਰੇ ਹਿਰਦੇ ਚ ਹੈ ਕਹਿੰਦੇ ਨਾਮ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ, ਕਹਿੰਦੇ ਮੇਰੇ ਹਿਰਦੇ ਚ ਨਾਮ ਹੈ। ਸਮਝਾ ਰਹੇ ਨੇ ਸਾਨੂੰ ਕਿ ਤੁਹਾਡੇ ਹਿਰਦਿਆਂ ਚ ਵੀ ਹੈਗਾ, ਤੁਹਾਡੇ ਹਿਰਦਿਆਂ ਚ ਵੀ ਹੈਗਾ, ਪਰ ਮਹਾਰਾਜ ਸਾਨੂੰ ਤਾਂ ਕੋਈ ਸਮਝ ਨਹੀਂ ਹੈ ਕਿ ਸਾਡੇ ਹਿਰਦਿਆਂ ਚ ਨਾਮ ਹੈਗਾ। ਇਹ ਸਰੀਰ ਨੂੰ ਵੀ ਹਰਿਮੰਦਰ ਆਖਿਆ ਗੁਰੂ ਪਿਆਰਿਓ ਬਾਣੀ ਦੇ ਵਿੱਚ, ਇਹੋ ਸਰੀਰ ਹਰਿਮੰਦਰ ਹੈ। ਜਿਵੇਂ ਮੰਦਰ ਹੁੰਦਾ ਨਾ, ਮੰਦਰ ਦੇ ਵਿੱਚ ਭਗਵਾਨ ਦੀ ਮੂਰਤ ਹੁੰਦੀ ਹੈ, ਮੂਰਤ ਰੱਖੀ ਹੁੰਦੀ ਹੈ, ਇਵੇਂ ਸਾਡਾ ਸਰੀਰ ਵੀ ਗੁਰੂ ਪਿਆਰਿਓ ਮੰਦਰ ਹੈ। ਸਾਡਾ ਸਰੀਰ ਮੰਦਰ ਕਿਉਂ ਹੈ? ਸਾਡਾ ਸਰੀਰ ਮੰਦਰ ਇਸ ਕਰਕੇ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ ਵੀ ਭਗਵਾਨ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ, ਅਕਾਲ ਪੁਰਖ ਦਾ ਨਾਮ ਹੈ, ਉਸ ਅੱਲਾ ਦਾ ਨਾਮ ਹੈ ਸਾਡੇ ਸਰੀਰ ਦੇ ਅੰਦਰ। ਇਸ ਕਰਕੇ ਸਾਡਾ ਸਰੀਰ ਵੀ ਮੰਦਰ ਹੈ। ਔਰ ਅਸੀਂ ਦੇਖੋ ਕਿੰਨੀ ਸਫਾਈ ਰੱਖਦੇ ਹਾਂ, ਮੰਦਰ ਦਾ ਵੈਸੇ ਅਰਥ ਹੁੰਦਾ ਘਰ, ਅਸੀਂ ਕਿੰਨੀ ਸਫਾਈ ਰੱਖਦੇ ਹਾਂ ਧਾਰਮਿਕ ਸਥਾਨ ਦੀ, ਗੁਰਦੁਆਰਾ ਸਮਝ ਕੇ, ਮੰਦਰ ਸਮਝ ਕੇ, ਮਸਜਿਦ ਸਮਝ ਕੇ। ਕਿਉਂ? ਕਹਿੰਦੇ ਜੀ ਇਹ ਰੱਬ ਦੇ ਘਰ ਹੈ, ਇੱਥੇ ਸਫਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ ਜੇ ਧਾਰਮਿਕ ਅਸਥਾਨ ਰੱਬ ਦੇ ਘਰ ਹੈ, ਇੱਥੇ ਸਫਾਈ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ ਕੀ ਸਾਡੇ ਸਰੀਰ ਦੇ ਅੰਦਰ ਜਿੱਥੇ ਵਾਹਿਗੁਰੂ ਦਾ ਨਾਮ ਹੈ, ਇਹਨੂੰ ਮਹਾਰਾਜ ਨੇ ਹਰਿਮੰਦਰ ਆਖਿਆ, ਇਹਦੀ ਸਫਾਈ ਦੀ ਜ਼ਰੂਰਤ ਨਹੀਂ ਹੈ? ਬਿਲਕੁਲ ਹੈ। ਬਾਹਰੋਂ ਅਸੀਂ ਸਫਾਈ ਕਰ ਲੈਂਦੇ ਹਾਂ, ਬਾਹਰੋਂ ਅਸੀਂ ਸਫਾਈ ਕਰ ਲੈਂਦੇ ਹਾਂ ਰੋਜ਼ ਇਸ਼ਨਾਨ ਕਰਕੇ, ਪਰ ਅੰਦਰੋਂ ਸਫਾਈ ਕਿਸਨੇ ਕਰਨੀ ਹੈ? ਅੰਦਰ ਕੀ ਹੈ? ਅੰਦਰ ਗੰਦਗੀ ਹੈ? ਬਿਲਕੁਲ, ਅੰਦਰ ਵਿਕਾਰਾਂ ਦੀ ਗੰਦਗੀ ਹੈ, ਅੰਦਰ ਵਿਕਾਰਾਂ ਦੀ ਗੰਦਗੀ ਹੈ। ਉਸ ਵਿਕਾਰਾਂ ਦੀ ਗੰਦਗੀ ਨੂੰ ਵੀ ਬਾਹਰ ਕੱਢਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਜ਼ਰੂਰੀ ਅਸੀਂ ਧਾਰਮਿਕ ਅਸਥਾਨ ਤੋਂ ਕੂੜਾ ਕਰਕਟ ਨੂੰ ਬਾਹਰ ਰੱਖਣ ਦਾ ਯਤਨ ਕਰਦੇ ਹਾਂ, ਓਨੀ ਜ਼ਰੂਰਤ ਹੈ, ਕਿਉਂਕਿ ਇੱਥੇ ਵੀ ਨਾਮ ਹੈ, ਪਰ ਇੱਥੇ ਸਾਡਾ ਧਿਆਨ ਗੁਰ ਪਿਆਰਿਓ ਬਹੁਤ ਘੱਟ ਹੈ। ਅਸੀਂ ਸਗੋਂ ਇਸ ਸਰੀਰ ਦੇ ਅੰਦਰ ਹੋਰ ਜ਼ਿਆਦਾ ਗੰਦਗੀ ਪਾਉਂਦੇ ਹਾਂ, ਨਸ਼ੇ ਅਸੀਂ ਸਰੀਰ ਦੇ ਅੰਦਰ ਪਾਉਂਦੇ ਹਾਂ। ਅਸੀਂ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਧਾਰਮਿਕ ਅਸਥਾਨ ਦੇ ਅੰਦਰ ਵਿਅਕਤੀ ਨਸ਼ਾ ਲੈ ਕੇ ਚਲਾ ਜਾਏ, ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਧਾਰਮਿਕ ਸਥਾਨ ਹੈ ਬਈ, ਇੱਥੇ ਕੋਈ ਨਸ਼ਾ ਲੈ ਕੇ ਕਿਸ ਤਰ੍ਹਾਂ ਆ ਸਕਦਾ? ਜੇ ਧਾਰਮਿਕ ਸਥਾਨ ਦੇ ਉੱਤੇ ਨਸ਼ਾ ਕਰਕੇ ਆਉਣ ਵਾਲਾ ਵਿਅਕਤੀ ਜਿਹੜਾ ਹੈ ਉਹ ਗੁਨਾਹੀ ਹੈ, ਤੇ ਸਰੀਰ ਦੇ ਅੰਦਰ ਨਾਮ ਹੈ, ਸਰੀਰ ਦੇ ਅੰਦਰ ਈਸ਼ਵਰ ਖੁਦ ਹੈ, ਤੇ ਇੱਥੇ ਅਸੀਂ ਨਸ਼ਾ ਸੁੱਟਦੇ ਹਾਂ ਅੰਦਰ, ਤੇ ਕੀ ਇਹ ਗੁਨਾਹੀ ਹੋਣਾ ਨਹੀਂ? ਕੀ ਇਹ ਪਾਪ ਦਾ ਭਾਗੀ ਬਣਨਾ ਨਹੀਂ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਾਡੇ ਹਿਰਦੇ ਚ ਨਾਮ ਹੈ, ਪਰ ਪਤਾ ਕਦੋਂ ਸਮਝ ਲੱਗਦੀ ਹੈ? ਗੁਰ ਹਾਥ ਧਰਿਓ ਮੇਰਾ ਮੱਥਾ, ਜਦੋਂ ਗੁਰੂ ਨੇ ਸਾਡੇ ਮੱਥੇ ਤੇ ਹੱਥ ਰੱਖਿਆ, ਭਾਵ ਜਦੋਂ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ। ਮੱਥੇ ਤੇ ਹੱਥ ਰੱਖਣ ਦਾ ਮਤਲਬ ਕੀ ਹੁੰਦਾ ਗੁਰੂ ਪਿਆਰਿਓ? ਬਖਸ਼ਿਸ਼ ਕਰਨੀ, ਅਸੀਸ ਦੇਣੀ, ਕਿਰਪਾ ਕਰਨੀ, ਮੱਥੇ ਤੇ ਹੱਥ ਰੱਖਣਾ, ਕਿਰਪਾ ਕਰਨੀ, ਬਖਸ਼ਿਸ਼ ਕਰਨੀ, ਨਦਰ ਕਰਨੀ, ਮਿਹਰ ਕਰਨੀ। ਜਦੋਂ ਗੁਰੂ ਨੇ ਮਿਹਰ ਕੀਤੀ, ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ, ਫਿਰ ਸਮਝ ਆਈ ਕਿ ਸਾਡੇ ਅੰਦਰ ਨਾਮ ਹੈ, ਸਾਡੇ ਅੰਦਰ ਵੀ ਕੁਛ ਹੈ ਜੋ ਸਾਨੂੰ ਚਲਾ ਰਿਹਾ ਹੈ, ਜੋ ਸਾਨੂੰ ਚਲਾ ਰਿਹਾ ਹੈ। ਅਸੀਂ ਸਮਝਦੇ ਹਾਂ ਸਰੀਰ ਚਲਾ ਰਿਹਾ। ਦੇਖੋ ਗੁਰੂ ਪਿਆਰਿਓ, ਕਈ ਵਾਰੀ ਅਸੀਂ ਦੇਖਦੇ ਹਾਂ ਹਸਪਤਾਲਾਂ ਦੇ ਅੰਦਰ ਬੰਦਾ ਬਿਮਾਰ ਹੋ ਜਾਂਦਾ, ਉਹਨੂੰ ਵੈਂਟੀਲੇਟਰ ਤੇ ਪਾ ਦਿੰਦੇ, ਵੈਂਟੀਲੇਟਰ ਤੇ ਪਾ ਦਿੰਦੇ, ਡਾਕਟਰ ਕਹਿੰਦੇ ਜੀ ਅਜੇ ਦੇ ਸਵਾਸ ਚੱਲ ਰਹੇ ਹੈ, ਹੋ ਕੀ ਗਿਆ? ਕਹਿੰਦੇ ਜੀ ਇਹਨੇ ਬਚਣਾ ਕੋਈ ਨੀ ਹੈ, ਇਹਦੇ ਸਾਰੇ ਗੁਰਦੇ ਵੀ ਫੇਲ ਹੋ ਗਏ ਹੈ, ਇਹਦਾ ਜ਼ਿਗਰ ਵੀ ਫੇਲ ਹੋ ਗਿਆ, ਇਹਦਾ ਹਾਰਟ ਵੀ ਕੰਮ ਛੱਡ ਗਿਆ, ਬਸ ਕਹਿੰਦੇ ਜੀ ਸਵਾਸ ਥੋੜੇ ਬਹੁਤੇ ਚੱਲ ਰਹੇ ਹੈ, ਵੈਂਟੀਲੇਟਰ ਤੇ ਪਾਇਆ ਹੈ। ਬੰਦਾ ਵੈਂਟੀਲੇਟਰ ਦੇ ਉੱਤੇ ਮਹੀਨਾ ਪਿਆ ਰਵੇ, ਦੋ ਮਹੀਨੇ ਪਿਆ ਰਵੇ, ਤਿੰਨ ਮਹੀਨੇ ਪਿਆ ਰਵੇ, ਉਹਦੇ ਸਰੀਰ ਦੀ ਰੰਗਤ ਨਹੀਂ ਬਦਲਦੀ ਹੈ, ਨਾ ਉਹਦੇ ਸਰੀਰ ਚੋਂ ਬਦਬੂ ਆਉਂਦੀ। ਪਰ ਜਦੋਂ ਹੀ ਗੁਰੂ ਪਿਆਰੇ ਉਹ ਵੈਂਟੀਲੇਟਰ ਬੰਦ ਹੋ ਜਾਂਦਾ, ਸਵਾਸ ਖਤਮ ਹੋ ਜਾਂਦੇ ਹੈ, ਪੂਰੇ ਹੋ ਜਾਂਦੇ ਹੈ, ਉਦੋਂ ਬਾਅਦ ਦੋ ਦਿਨ ਗੁਰੂ ਪਿਆਰੇ ਗਰਮੀ ਦੇ ਵਿੱਚ ਸਰੀਰ ਨਹੀਂ ਰਹਿ ਸਕਦਾ, ਬਦਬੂ ਮਾਰਨ ਲੱਗ ਜਾਂਦਾ। ਕੀ ਹੋ ਗਿਆ ਬਈ? ਜਿੱਡੀ ਕਮਾਲ ਦੀ ਗੱਲ ਹੈ ਨਾ। ਵੈਂਟੀਲੇਟਰ ਦੇ ਅੰਗ ਤਾਂ ਸਾਰੇ ਕੰਮ ਛੱਡ ਚੁੱਕੇ ਸੀ, ਪਰ ਥੋੜੇ 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 ਸਵਾਸ ਚੱਲਦੇ ਸੀ, ਕੁਝ ਬਨਾਉਟੀ ਸਾਹ ਦਿੱਤੇ ਜਾ ਰਹੇ ਸੀ, ਕੁਝ ਅੰਦਰੋਂ ਮਾੜੇ ਮੋਟੇ ਸਵਾਸ ਚੱਲਦੇ ਸੀ। ਪਰ ਜਦੋਂ ਉਹ ਵੀ ਆਖਰੀ ਸਵਾਸ ਖਤਮ ਹੋ ਗਿਆ ਤਾਂ ਫੇਰ ਬੰਦੇ ਦਾ ਜਿਸਮ ਜਿਹੜਾ ਹੈ, ਸਰੀਰ ਜਿਹੜਾ ਹੈ, ਉਹ ਗਰਮੀ ਦੇ ਮੌਸਮ ਦੇ ਵਿੱਚ ਦੋ ਦਿਨ ਨਹੀਂ ਕੱਢਦਾ, ਉਸੇ ਵੇਲੇ ਬਰਫ਼ ਦਾ ਪ੍ਰਬੰਧ, ਕਿਧਰੇ ਨਿੰਮਾਂ ਦਾ ਪੱਤਿਆਂ ਦਾ ਪ੍ਰਬੰਧ, ਨਿੰਮ ਦੇ ਪੱਤਿਆਂ ਦਾ ਪ੍ਰਬੰਧ, ਜਾਂ ਅੱਜ ਕੱਲ੍ਹ ਫਰੀਜ਼ਰ ਆ ਗਏ ਨੇ, ਫਰੀਜ਼ਰ ਚਲਾ ਦਿੰਦੇ, ਕਿਉਂਕਿ ਉਹ ਚੇਤਨ ਤੱਤਵ ਜਿਹੜਾ ਸਰੀਰ ਨੂੰ ਠੀਕ ਰੱਖਦਾ ਹੈ ਉਹ ਨਿਕਲ ਜਾਂਦਾ ਹੈ। ਜਦੋਂ ਉਹ ਚੇਤਨ ਤੱਤਵ ਨਿਕਲ ਜਾਂਦਾ ਹੈ, ਉਸ ਤੋਂ ਬਾਅਦ ਫਿਰ ਸਰੀਰ ਜਿਹੜਾ ਹੈ ਉਹ ਗੁਰੂ ਪਿਆਰੇ ਉਹ ਨਹੀਂ ਰਹਿ ਸਕਦਾ, ਗਲਣਾ ਸ਼ੁਰੂ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਇਸ ਕਰਕੇ ਸਾਨੂੰ ਸਮਝਣਾ ਚਾਹੀਦਾ ਕਿ ਸਾਡੇ ਅੰਦਰ ਹੈ ਕੁਛ ਜਿਹੜਾ ਸਾਡੇ ਸਰੀਰ ਨੂੰ ਰੱਖ ਰਿਹਾ। ਉਹ ਕੀ ਹੈ? ਉਹ ਨਾਮ ਹੈ, ਪਰ ਪਤਾ ਕਦੋਂ ਲੱਗਦਾ? ਜਦੋਂ ਗੁਰੂ ਬਖਸ਼ਿਸ਼ ਕਰਦਾ, ਜਦੋਂ ਗੁਰੂ ਕਿਰਪਾ ਕਰਦਾ। ਇਹ ਦੱਸਦੇ ਨੇ ਪਾਤਸ਼ਾਹ, ਅੱਗੇ ਆਖਦੇ ਨੇ,
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦੀਓ ਉਰੇ ਨਲਾਥਾ।
ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਕਿਲ ਬਿਖ। ਕਿਲ ਬਿਖ ਕਿਹਨੂੰ ਕਹਿੰਦੇ ਗੁਰੂ ਪਿਆਰਿਓ? ਕਿਲ ਬਿਖ ਦਾ ਅਰਥ ਹੈ ਪਾਪ, ਪਾਪਾਂ ਦੇ ਦੁੱਖ। ਪਾਪ ਹੈ ਔਰ ਪਾਪਾਂ ਦੇ ਦੁੱਖ ਹੈ, ਕਦੋਂ ਦੇ ਹੈ? ਕਹਿੰਦੇ ਜਨਮਾਂ ਜਨਮਾਂਤਰਾਂ ਦੇ। ਮਨ ਬਾਣੀ ਚ ਮਹਾਰਾਜ ਕਹਿੰਦੇ ਇਸ ਮਨ ਕਹੋ, ਜਿਹੜੀ ਮਲ ਲੱਗੀ ਹੈ ਨਾ ਉਹ ਜਨਮਾਂ ਜਨਮਾਂਤਰਾਂ ਦੀ ਮਲ ਲੱਗੀ ਹੈ। ਜਨਮ ਜਨਮ ਕੀ ਇਸ ਮਨ ਕਹੋ ਮਲ ਲਾਗੀ, ਕਾਲਾ ਹੋਆ ਸਿਆਹ ਹੋ। ਕਹਿੰਦੇ ਇਹ ਕਾਲਾ ਸਿਆਹ ਹੋਇਆ ਪਿਆ, ਕਾਲਾ ਸਿਆਹ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਪਾਪਾਂ ਦੇ ਦੁੱਖ ਜਿਹੜੇ ਨੇ ਉਹ ਉਤਰ ਜਾਂਦੇ ਨੇ। ਕਦੋਂ? ਗੁਰਨਾਮ ਦੀਓ, ਜਦੋਂ ਗੁਰੂ ਨੇ ਨਾਮ ਦੇ ਦਿੱਤਾ, ਜਦੋਂ ਗੁਰੂ ਨੇ ਨਾਮ ਦਿਖਾ ਦਿੱਤਾ, ਜਦੋਂ ਗੁਰੂ ਨੇ ਨਾਮ ਦੀ ਬਖਸ਼ਿਸ਼ ਕਰ ਦਿੱਤੀ। ਹੈ ਸਾਡੇ ਅੰਦਰ ਹੀ, ਪਰ ਸਾਡੇ ਅੰਦਰਲੇ ਨਾਮ ਨੂੰ ਗੁਰੂ ਦਿਖਾਉਂਦਾ ਕੱਢ ਕੇ, ਗੁਰ ਕਾੜ ਤਲੀ ਦਿਖਲਾਇਆ। ਬਾਣੀ ਚ ਇੱਕ ਪੰਕਤੀ ਹੈ, ਮਹਾਰਾਜ ਕਹਿੰਦੇ ਗੁਰ ਕਾੜ ਤਲੀ ਦਿਖਲਾਇਆ। ਗੁਰੂ ਕਹਿੰਦੇ ਇਉਂ ਦਿਖਾ ਦਿੰਦਾ ਜਿਵੇਂ ਥੇੜੀ ਦੇ ਉੱਤੇ ਕੋਈ ਚੀਜ਼ ਰੱਖੀ ਹੋਵੇ, ਥੇੜੀ ਦੇ ਉੱਤੇ ਚੀਜ਼ ਰੱਖੀ ਪ੍ਰਤੱਖ ਹੁੰਦੀ ਹੈ ਨਾ, ਇਵੇਂ ਕਹਿੰਦੇ ਨਾਮ ਪ੍ਰਤੱਖ ਕਰ ਦਿੰਦਾ ਗੁਰੂ। ਤੇ ਜਦੋਂ ਗੁਰੂ ਨਾਮ ਪ੍ਰਤੱਖ ਕਰ ਦਿੰਦਾ, ਸਾਖਿਆਤ ਕਰ ਦਿੰਦਾ ਜਦੋਂ ਗੁਰੂ ਨਾਮ, ਫਿਰ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਪਾਪ ਤੇ ਪਾਪਾਂ ਦੇ ਦੁੱਖ ਜਿਹੜੇ ਨੇ ਉਹ ਉਤਰ ਜਾਂਦੇ ਨੇ ਸਾਧ ਸੰਗਤ। ਹੋਰ ਕੋਈ ਤਰੀਕਾ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੀ ਸ਼ਬਦ ਪੜ੍ਹਦੇ ਹਾਂ ਨਾ, ਮਹਾਰਾਜ ਕਹਿੰਦੇ ਨੇ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਜੇ ਕੱਪੜਾ ਗੰਦਾ ਹੋ ਜਾਏ, ਹੱਥ ਗੰਦੇ ਹੋ ਜਾਣ, ਅਸੀਂ ਸਾਬਣ ਪਾਣੀ ਨਾਲ ਧੋ ਲੈਂਦੇ ਹਾਂ, ਪਰ ਜੇ ਸੋਚ ਗੰਦੀ ਹੋ ਜਾਏ, ਮਨ ਗੰਦਾ ਹੋ ਜਾਏ, ਉਹ ਸਾਬਣ ਪਾਣੀ ਨਾਲ ਨਹੀਂ ਧੋਤਾ ਜਾਂਦਾ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮਤ ਪਾਪਾਂ ਨਾਲ ਭਰ ਜਾਏ, ਸੋਚ ਗੰਦੀ ਹੋ ਜਾਏ, ਤਾਂ ਫਿਰ ਕਹਿੰਦੇ ਇਹ ਸੋਚ ਜਿਹੜੀ ਹੈ, ਮਨ ਜਿਹੜਾ ਹੈ, ਇਹ ਨਾਮ ਦੇ ਨਾਲ ਧੋਤਾ ਜਾ ਸਕਦਾ ਭਾਈ, ਨਾਮ ਦੇ ਨਾਲ ਧੋਤਾ ਜਾ ਸਕਦਾ। ਹਾਂ, ਕੱਪੜਿਆਂ ਨੂੰ, ਹੱਥਾਂ ਨੂੰ, ਬਾਹਾਂ ਨੂੰ, ਪੈਰ ਨੂੰ, ਪੈਰਾਂ ਨੂੰ ਤੁਸੀਂ ਸਾਬਣ ਪਾਣੀ ਨਾਲ ਧੋ ਸਕਦੇ ਹੋ, ਸਰੀਰ ਨੂੰ ਸਾਬਣ ਪਾਣੀ ਨਾਲ ਧੋ ਸਕਦੇ ਹੋ, ਮੈਲ ਲਾਹ ਸਕਦੇ ਹੋ, ਲਹਿ ਜਾਂਦੀ ਹੈ ਮੈਲ ਸਾਬਣ ਪਾਣੀ ਦੇ ਨਾਲ, ਬਾਹਰੋਂ ਮੈਲ ਲਹਿ ਜਾਂਦੀ ਹੈ ਪਰ ਅੰਦਰੋਂ ਮੈਲ ਨਹੀਂ ਲੈਂਦੀ। ਤੁੰਮਾ ਹੁੰਦਾ ਨਾ ਬਾਹਰ, ਕਿੰਨਾ ਸੋਹਣਾ ਖੂਬਸੂਰਤ ਹੁੰਦਾ, ਤੁੰਮਾ ਦਿਸਮ ਸੋਹਣਾ, ਮਹਾਰਾਜ ਕਹਿੰਦੇ ਨੇ ਬਾਣੀ ਚ, ਕਹਿੰਦੇ ਤੁੰਮਾ ਕਿੰਨਾ ਸੋਹਣਾ ਦਿਸਦਾ ਪਰ ਉਹਦੇ ਅੰਦਰ ਕੜਵਾਹਟ ਬਹੁਤ ਹੁੰਦੀ ਹੈ। ਬਾਹਰ ਧੋਤੀ ਤੁੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਨਨਾਤਿਆਂ ਚੋਰ ਸੇ ਚੋਰਾ ਚੋਰ। ਇਵੇਂ ਗੁਰੂ ਪਿਆਰਿਓ ਮਨ ਦੀ ਕੜਵਾਹਟ ਜਿਹੜੀ ਹੈ ਜਿਵੇਂ ਤੁੰਮੇ ਦੀ ਕੜਵਾਹਟ ਤੁੰਮੇ ਨੂੰ ਬਾਹਰੋਂ ਧੋਣ ਦੇ ਨਾਲ ਨਹੀਂ ਨਾ ਜਾਂਦੀ, ਇਵੇਂ ਸਰੀਰ ਨੂੰ ਬਾਹਰੋਂ ਧੋਣ ਦੇ ਨਾਲ ਮਨ ਦੀ ਕੜਵਾਹਟ ਜਿਹੜੀ ਹੈ ਉਹ ਕਦੇ ਨਹੀਂ ਜਾਂਦੀ ਗੁਰੂ ਪਿਆਰੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਨ ਦੀ ਕੜਵਾਹਟ ਉਦੋਂ ਜਾਂਦੀ ਹੈ ਜਦੋਂ ਨਾਮ ਦੀ ਦਾਤ ਹਾਸਲ ਹੁੰਦੀ ਹੈ, ਜਦੋਂ ਨਾਮ ਲੱਭਦਾ। ਤੇ ਨਾਮ ਕਦੋਂ ਲੱਭਦਾ? ਜਦੋਂ ਸਮਰੱਥ ਗੁਰੂ ਦੇ ਸਕਸ਼ਮ, ਜਦੋਂ ਸਮਰੱਥ ਗੁਰੂ ਦੇ ਅੱਗੇ ਸਿੱਖ ਹੁੰਦਾ ਹੈ, ਜਦੋਂ ਸਮਰੱਥ ਗੁਰੂ ਦੇ ਸਨਮੁਖ ਸਿੱਖ ਹੁੰਦਾ ਉਦੋਂ ਗੁਰੂ ਪਿਆਰਿਓ ਫਿਰ ਲੱਭਦੀ ਹੈ। ਇਹ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਬਚਨ ਕਰਦੇ ਨੇ, ਕਹਿੰਦੇ ਰਿਨ ਲਾਥਾ। ਰਿਨ ਕੀ ਹੁੰਦਾ ਗੁਰੂ ਪਿਆਰਿਓ? ਰਿਨ ਰਿਨ ਹੁੰਦਾ ਕਰਜ਼ਾ। ਫਿਰ ਕਹਿੰਦੇ ਸਾਰੇ ਕਰਜ਼ ਲੈ ਜਾਂਦੇ ਨੇ, ਸਾਰੇ ਭਾਰ ਲੈ ਜਾਂਦੇ ਨੇ। ਕਰਜ਼ ਕਰਜ਼ ਨੂੰ ਅਸੀਂ ਭਾਰ ਮੰਨਦੇ ਹਾਂ। ਰਿਨ ਦਾ ਮਤਲਬ ਹੈ ਕਰਜ਼ਾ, ਤੇ ਕਰਜ਼ਾ ਜਿਹੜਾ ਹੁੰਦਾ ਭਾਰ ਹੁੰਦਾ, ਬੋਝ ਹੁੰਦਾ। ਮਹਾਰਾਜ ਕਹਿੰਦੇ ਸਾਰੇ ਭਾਰ ਲੈ ਜਾਂਦੇ ਆ ਭਾਈ ਜਦੋਂ ਗੁਰੂ ਨਾਮ ਦੀ ਬਖਸ਼ਿਸ਼ ਕਰਦਾ, ਜਨਮਾਂ ਜਨਮਾਂਤਰਾਂ ਦੀ ਮੈਲ ਲੈ ਜਾਂਦੀ ਹੈ, ਦੁੱਖ ਉਤਰ ਜਾਂਦੇ ਨੇ, ਸਾਰੇ ਭਾਰ ਜਿਹੜੇ ਨੇ ਪਾਪਾਂ ਦੇ ਉਹ ਲੈ ਜਾਂਦੇ ਨੇ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਉਹੀ ਰਹਾਓ ਦੀ ਪੰਕਤੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਭਜ, ਹੇ ਮੇਰੇ ਮਨ ਜਪ। ਕਿਹਨੂੰ ਜਪ? ਰਾਮ ਨਾਮ, ਵਾਹਿਗੁਰੂ ਦੇ ਨਾਮ ਨੂੰ ਜਪ। ਸਭ ਅਰਥਾ ਸਾਰੇ ਪਦਾਰਥ ਦੇਣ ਵਾਲਾ ਹੈ।
ਗੁਰਪੂਰਾ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਗੁਰਪੂਰਾ ਹਰ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਨਾਮ ਦ੍ਰਿੜ ਕਰਵਾਇਆ, ਜਿਹਨੂੰ ਵੀ ਕਰਵਾਇਆ, ਜਿਹਨੇ ਵੀ ਜਪਿਆ, ਪੂਰੇ ਗੁਰੂ ਨਾਲ ਜੁੜ ਕੇ ਜਪਿਆ। ਬਿਨ ਨਾਵੈ ਜੀਵਨ ਬਿਰਥਾ, ਬਿਨਾਂ ਨਾਮ ਤੋਂ ਜੀਵਨ ਜਿਹੜਾ ਹੈ ਉਹ ਬਿਰਥ ਹੈ। ਇਹ ਰਹਾਓ ਦੀ ਪੰਕਤੀ ਹੈ ਜਿਸ ਦੀ ਵਿਚਾਰ ਅਸੀਂ ਪਹਿਲੋਂ ਸੁਣੀ ਆ।
ਰਹਾਓ ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਕਹਿੰਦੇ ਬਿਨ ਗੁਰ, ਗੁਰੂ ਦੀ ਤਾਕਤ ਤੋਂ ਬਿਨਾਂ, ਗੁਰੂ ਦੀ ਹਸਤੀ ਤੋਂ ਬਿਨਾਂ, ਗੁਰੂ ਦੀ ਸ਼ਕਤੀ ਤੋਂ ਬਿਨਾਂ, ਕਹਿੰਦੇ ਜਿਹੜੇ ਮਨ ਦੀ ਮਰਜ਼ੀ ਕਰਦੇ ਆ ਨਾ, ਇਹ ਮੂਰਖ ਹੁੰਦੇ ਆ, ਮੂਰਖ। ਬਿਨ ਗੁਰ ਮੂੜ ਭਏ ਹੈ ਮਨ ਮੁਖ। ਮੂੜ ਦਾ ਮਤਲਬ ਕੀ ਹੁੰਦਾ ਗੁਰੂ ਪਿਆਰਿਓ? ਮੂੜ ਦਾ ਅਰਥ ਹੁੰਦਾ ਮੂਰਖ। ਮੂੜ ਕਹਿ ਲਓ, ਮੂਰਖ ਕਹਿ ਲਓ, ਬੇਵਕੂਫ ਕਹਿ ਲਓ, ਨਾ ਸਮਝ ਕਹਿ ਲਓ, ਬੇਅਕਲਾ ਕਹਿ ਲਓ, ਮਨ ਦੀ ਮਰਜ਼ੀ ਕਰਨ ਵਾਲਾ, ਜਿਹੜਾ ਆਪਣੇ ਮਨ ਦੀ ਮਰਜ਼ੀ ਕਰਦਾ। ਮਨ ਨੇ ਕੀਤਾ ਪਾ ਲਿਆ, ਮਨ ਨੇ ਕੀਤਾ ਖਾ ਲਿਆ, ਮਨ ਨੇ ਕੀਤਾ ਉਧਰ ਜਾਣਾ ਉਧਰ ਤੁਰ ਗਿਆ, ਮਨ ਨੇ ਕੀਤਾ ਇੱਧਰ ਜਾਣਾ ਇੱਧਰ ਤੁਰ ਪਿਆ, ਮਨ ਨੇ ਕਿਹਾ ਆਹ ਬੋਲਣਾ ਬੋਲਤਾ, ਇਹ ਨਹੀਂ ਦੇਖਿਆ ਕਿ ਇਹ ਚੀਜ਼ ਬੋਲਣ ਦਾ ਵਕਤ ਨਹੀਂ ਹੈ, ਇਹ ਨਹੀਂ ਦੇਖਿਆ ਕਿ ਇਹ ਚੀਜ਼ ਬੋਲਣ ਦਾ ਮਾਹੌਲ ਨਹੀਂ ਹੈ, ਇਹ ਨਹੀਂ ਦੇਖਿਆ ਕਿ ਮੈਂ ਬੋਲ ਕਿਸ ਨੂੰ ਰਿਹਾ। ਮਨ ਨੇ ਕਿਹਾ ਬੋਲਦੇ ਬੋਲਤਾ, ਨਾ ਮਾਹੌਲ ਦੇਖਿਆ, ਨਾ ਜਿਹਨੂੰ ਬੋਲ ਰਹੇ ਹਾਂ ਉਹ ਹਸਤੀ ਦੇਖੀ, ਮੈਂ ਬੋਲਤਾ। ਕਿਉਂ? ਮਨ ਨੇ ਕਿਹਾ, ਮਨ ਨੇ ਕਿਹਾ। ਚਾਹੇ ਬੋਲ ਕੌੜਾ ਹੈ, ਚਾਹੇ ਬੋਲ ਫਿੱਕਾ ਹੈ, ਬੋਲਤਾ। ਕੌੜਾ ਬੋਲ ਬੋਲਤਾ, ਫਿੱਕਾ ਬੋਲ ਬੋਲਤਾ। ਭਾਈ ਗੁਰੂ ਕਹਿੰਦਾ ਕੌੜਾ ਬੋਲ ਨਹੀਂ ਬੋਲਣਾ, ਫਿੱਕਾ ਬੋਲ ਨਹੀਂ ਬੋਲਤਾ, ਤੂੰ ਬੋਲਤਾ। ਕਿਉਂ ਬੋਲਤਾ? ਕਹਿੰਦੇ ਮਨ ਨੇ ਕਿਹਾ। ਮਤਲਬ ਗੁਰੂ ਨੇ ਕੀ ਕਿਹਾ ਇਹ ਨਹੀਂ ਦੇਖਿਆ, ਮਨ ਨੇ ਕਿਹਾ ਬੋਲਤਾ। ਬਈ ਗੁਰੂ ਕਹਿੰਦਾ ਚੀਜ਼ ਨਹੀਂ ਖਾਣੀ, ਤੂੰ ਖਾ ਰਿਹਾ। ਕਿਉਂ? ਮਨ ਕਹਿੰਦਾ। ਗੁਰੂ ਕਹਿੰਦਾ ਇਹ ਮੈਨੇ ਨਹੀਂ ਰੱਖਦਾ, ਮਨ ਕਹਿੰਦਾ ਮੈਨੇ ਰੱਖਦਾ। ਐਸੇ ਲੋਕ ਮਨਮੁੱਖ ਹੁੰਦੇ ਆ ਗੁਰੂ ਪਿਆਰੇ, ਮਨਮੁੱਖ। ਮਹਾਰਾਜ ਕਹਿੰਦੇ ਜਿਹੜੇ ਬਿਨਾਂ ਗੁਰੂ ਤੋਂ, ਭਾਵ ਗੁਰੂ ਦੇ ਆਥੇ ਨਹੀਂ ਲੱਗਦੇ, ਗੁਰੂ ਦੀ ਗੱਲ ਨਹੀਂ ਧਿਆਨ ਚ ਲਿਆਉਂਦੇ, ਕਹਿੰਦੇ ਐਸੇ ਜਿਹੜੇ ਲੋਕ ਮਨਮੁੱਖ ਹੁੰਦੇ ਹੈ ਇਹ ਮੂਰਖ ਹੁੰਦੇ ਆ, ਮੂਰਖ। ਬਿਨ ਗੁਰ ਮੂੜ ਭਏ ਹੈ ਮਨਮੁੱਖ, ਭਏ ਹੈ ਦਾ ਮਤਲਬ ਹੈ ਹੋਏ ਹੈ, ਹੋਏ ਹੈ, ਭਏ ਹੈ ਦਾ ਮਤਲਬ ਹੋਏ ਹੈ। ਮਨਮੁੱਖ ਮੂਰਖ ਹੋਏ ਆ ਜਿਹੜੇ ਬਿਨਾਂ ਗੁਰੂ ਤੋਂ ਚੱਲਦੇ ਆ। ਤੇ ਮਹਾਰਾਜ ਕਹਿੰਦੇ ਤੇ ਮੋਹ ਮਾਇਆ ਨਿਤ ਫਾਥਾ। ਅਸਲ ਦੇ ਵਿੱਚ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਇਹ ਫਸੇ ਹੋਏ ਆ, ਫਸੇ ਪਏ ਆ। ਮਾਇਆ ਦਾ ਮੋਹ ਜਿਹੜਾ, ਮਾਇਆ ਦਾ ਮੋਹ ਕਿਹੜਾ ਗੁਰੂ ਪਿਆਰਿਓ? ਪੈਸੇ ਦਾ ਮੋਹ। ਮਾਇਆ ਦਾ ਮੋਹ ਇਕੱਲਾ ਪੈਸੇ ਦਾ ਮੋਹ ਨਹੀਂ ਹੈ ਗੁਰੂ ਪਿਆਰਿਓ। ਮਾਇਆ ਦਾ ਅਰਥ ਕੇਵਲ ਰੁਪਈਆ ਪੈਸਾ ਨਹੀਂ ਹੈ, ਮਾਇਆ ਦਾ ਅਰਥ ਹੈ ਪੂਰਾ ਸੰਸਾਰ, ਸੰਸਾਰ ਦੇ ਮੋਹ ਦੇ ਵਿੱਚ ਫਸੇ। ਐਸੇ ਮਨਮੁੱਖ ਜਿਹੜੇ ਗੁਰੂ ਦੀ ਅਹਿਮੀਅਤ ਨਹੀਂ ਸਮਝਦੇ, ਉਹ ਆਪਣੇ ਮਨ ਦੇ ਆਖੇ ਲੱਗਦੇ ਨੇ, ਤੇ ਐਸੇ ਲੋਕ ਜਿਹੜੇ ਨੇ ਉਹ ਹਮੇਸ਼ਾ ਬੇਅਕਲੇ ਨੇ, ਮੂਰਖ ਨੇ। ਸਮਝ ਨਹੀਂ ਹੈ ਉਹਨਾਂ ਨੂੰ, ਪਤਾ ਨਹੀਂ ਹੈ ਉਹਨਾਂ ਨੂੰ। ਇਹ ਪਾਤਸ਼ਾਹ ਦੱਸਦੇ ਨੇ
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ
ਤਿੰਨਾਂ ਨੇ ਤਿੰਨ ਦਾ ਅਰਥ ਕੀ ਹੈ ਗੁਰੂ ਪਿਆਰਿਓ ਤਿੰਨ ਦਾ ਅਰਥ ਹੈ ਤਿੰਨਾਂ ਨੇ ਕਿੰਨਾ ਨੇ ਜਿਹੜੇ ਬਿਨਾਂ ਗੁਰੂ ਤੋਂ ਨੇ ਜਿਹੜੇ ਮਨ ਦੀ ਮਰਜ਼ੀ ਕਰਦੇ ਨੇ ਜਿਹੜੇ ਮਨ ਦੀ ਮਰਜ਼ੀ ਕਰਦੇ ਮੂਰਖ ਹੋ ਗਏ ਨੇ ਕਹਿੰਦੇ ਤਿੰਨ ਇਹੋ ਜਿਹੇ ਲੋਕਾਂ ਨੇ ਸਾਧੂ ਚਰਨ ਨਾ ਸੇਵੇ ਕਬ ਹੂੰ ਕਦੇ ਸਾਧੂ ਦੇ ਚਰਨਾਂ ਨੂੰ ਨਹੀਂ ਸੇਵਿਆ ਕਦੇ ਸਾਧੂ ਦੇ ਚਰਨਾਂ ਨੂੰ ਨਹੀਂ ਸੇਵਿਆ ਕਿਹੜੇ ਸਾਧੂ ਦੇ ਚਰਨਾਂ ਨੂੰ ਨਹੀਂ ਸੇਵਿਆ ਬਈ ਕਿੱਥੋਂ ਲੱਭੀਏ ਸਾਧੂ ਕਿਹੜਾ ਸਾਧੂ ਹੈ ਜਿਹਦੇ ਚਰਨਾਂ ਨੂੰ ਸੇਵਣਾ ਹੈ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਗੁਰੂ ਪਿਆਰਿਓ ਹਾਂ ਹੋਰ ਕੋਈ ਫਿਕਰ ਕਰੇ ਸਾਡੇ ਕੋਲੇ ਤਾਂ ਸਭ ਤੋਂ ਵੱਡਾ ਸਾਧੂ ਹੈ ਕੌਣ ਹੈ ਗੁਰੂ ਗੁਰੂ ਤੋਂ ਵੱਡਾ ਸਾਧੂ ਕਿਹੜਾ ਧੰਨ ਗੁਰੂ ਨਾਨਕ ਸਾਹਿਬ ਤੋਂ ਵੱਡਾ ਸਾਧੂ ਕਿਹੜਾ ਗੁਰ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਸਾਧੂ ਕਿਹੜਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਵੱਡਾ ਸਾਧੂ ਕਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਵੱਡਾ ਸਾਧੂ ਕਿਹੜਾ ਕਿੱਥੋਂ ਲੱਭੀਏ ਇਹਨਾਂ ਨੂੰ ਤੇ ਗਏ ਕਿੱਥੇ ਨੇ ਬਾਣੀ ਚ ਨੇ ਆਪਣੇ ਬਾਣੀ ਚ ਨੇ ਬਾਣੀ ਤੋਂ ਵੱਡਾ ਸਾਧੂ ਕਿਹੜਾ ਗੁਰੂ ਤੋਂ ਵੱਡਾ ਸਾਧੂ ਕਿਹੜਾ ਸਾਡੇ ਸਤਿਗੁਰੂ ਕਿਤੇ ਚਲੇ ਥੋੜੀ ਗਏ ਆ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਪਾਤਸ਼ਾਹ ਕਿਤੇ ਚਲੇ ਥੋੜੀ ਗਏ ਉਹ ਤਾਂ ਅੱਜ ਵੀ ਬੈਠੇ ਆਪਣੀ ਬਾਣੀ ਚ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਆਪਣੀ ਬਾਣੀ ਚ ਵਿਦਮਾਨ ਹੈ ਅਸੀਂ ਦਸੇ ਗੁਰੂਆਂ ਦੀ ਆਤਮਕ ਜੋਤ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਸ ਕਰਕੇ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਗੁਰੂ ਪਿਆਰਿਓ ਹਾਂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਨਹੀਂ ਮੰਨਦੇ ਉਹ ਲੱਭਣ ਗੁਰੂ ਪਿਆਰਿਓ ਸਾਧੂ ਜਿਨ੍ਹਾਂ ਦੇ ਚਰਨ ਸੇਵੇ ਜਾ ਸਕਦੇ ਹੋਣ ਪੂਰਨ ਪੁਰਖ ਪੂਰਨ ਬ੍ਰਹਮ ਗਿਆਨੀ ਸਾਧੂ ਲੱਭਦੇ ਫਿਰ ਪਰ ਸਾਨੂੰ ਤਾਂ ਗੁਰੂ ਪਿਆਰਿਓ ਗੁਰੂ ਸਾਧੂ ਦਿਸਦਾ ਤੇ ਉਹ ਸਾਧੂ ਦਿਸਦਾ ਜਿਹੜਾ ਗੁਰੂ ਨਾਲ ਜੁੜਿਆ ਗੁਰੂ ਨਾਲ ਜੋੜਦਾ ਇਸ ਕਰਕੇ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਕਹਿੰਦੇ ਜਿਨ੍ਹਾਂ ਨੇ ਸਾਧੂ ਨੂੰ ਨਹੀਂ ਸੇਵਿਆ ਇਹੋ ਜਿਹੇ ਲੋਕ ਜਿਨ੍ਹਾਂ ਨੇ ਸਾਧੂ ਨੂੰ ਨਹੀਂ ਸੇਵਿਆ ਗੁਰੂ ਨੂੰ ਨਹੀਂ ਸੇਵਿਆ ਕਦੇ ਵੀ ਨਹੀਂ ਸੇਵਿਆ ਤਿੰਨ ਸਭ ਜਨਮ ਅਕਾਥਾ ਕਹਿੰਦੇ ਉਹਨਾਂ ਦਾ ਤਾਂ ਜਨਮ ਹੀ ਅਕਾਰਥ ਹੈ ਅਕਾਰਥ ਦਾ ਮਤਲਬ ਹੈ ਬੇਕਾਰ ਇਹੋ ਜਿਹੇ ਲੋਕ ਜਿਹੜੇ ਮਨ ਦੀਆਂ ਮਰਜ਼ੀਆਂ ਕਰਦੇ ਹੈ ਜਿਹੜੇ ਗੁਰੂ ਨੂੰ ਨਹੀਂ ਸਮਝਦੇ ਹੈ ਗੁਰੂ ਦੇ ਕੋਲ ਨਹੀਂ ਆਉਂਦੇ ਹੈ ਗੁਰੂ ਦੇ ਕੋਲ ਬੈਠਦੇ ਨਹੀਂ ਹੈ ਗੁਰੂ ਦੀ ਬਾਣੀ ਨੂੰ ਸੁਣਦੇ ਪੜ੍ਹਦੇ ਨਹੀਂ ਹੈ ਕਹਿੰਦੇ ਇਹੋ ਜਿਹੇ ਲੋਕਾਂ ਦਾ ਜੀਵਨ ਹੀ ਬੇਕਾਰ ਹੈ ਜੀਵਨ ਹੀ ਵਿਅਰਥ ਹੈ
ਜਿਨ੍ਹਾਂ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲ ਜਨਮ ਸਨਾਥਾ
ਦੇਖੋ ਗੁਰੂ ਪਿਆਰਿਓ ਕਿੱਡੀ ਖੂਬਸੂਰਤੀ ਹੈ ਬਾਣੀ ਦੀ ਪਹਿਲਾਂ ਕਹਿੰਦੇ ਤਿੰਨਾਂ ਨੇ ਕਿੰਨਾਂ ਨੇ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨਾ ਸੇਵੇ ਕਬ ਹੂੰ ਤਿੰਨ ਸਭ ਜਨਮ ਅਕਾਥਾ ਕਹਿੰਦੇ ਇਹੋ ਜਿਹੇ ਲੋਕਾਂ ਨੇ ਕਦੇ ਸਾਧੂ ਦੇ ਚਰਨਾਂ ਨੂੰ ਨਹੀਂ ਸੇਵਿਆ ਜੀਵਨ ਵਿਅਰਥ ਹੈ ਤੇ ਦੂਜੀ ਪੰਕਤੀ ਚ ਕਹਿੰਦੇ ਜਿਨ ਸਾਧੂ ਚਰਨ ਸਾਧ ਪੱਗ ਸੇਵੇ ਤੇ ਜਿਨ੍ਹਾਂ ਨੇ ਸਾਧੂ ਦੇ ਚਰਨਾਂ ਨੂੰ ਸੇਵਿਆ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਸੇਵਿਆ ਜਿਨ੍ਹਾਂ ਨੇ ਸਾਧ ਸੰਗਤ ਦੇ ਚਰਨਾਂ ਨੂੰ ਸੇਵਿਆ ਕਹਿੰਦੇ ਤਿੰਨ ਸਫਲਿਓ ਜਨਮ ਸਨਾਥਾ ਉਹਨਾਂ ਦਾ ਜਨਮ ਸਫਲ ਹੈ ਦੇਖੋ ਦੋ ਗੱਲਾਂ ਕੀਤੀਆਂ ਨੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਨੇ ਕਹਿੰਦੇ ਸਭ ਜਨਮ ਅਕਾਥਾ ਤੇ ਸਫਲਿਓ ਜਨਮ ਸਨਾਥਾ ਸਫਲਿਓ ਜਨਮ ਸਨਾਥਾ ਜਨਮ ਸਫਲਾ ਹੈ ਤੇ ਜਨਮ ਅਕਾਰਥ ਹੈ ਕਿਹਨਾਂ ਦਾ ਜਨਮ ਅਕਾਰਥ ਹੈ ਜਿਨ੍ਹਾਂ ਨੇ ਗੁਰੂ ਨੂੰ ਨਹੀਂ ਸੇਵਿਆ ਤੇ ਸਫਲ ਕਿਹਨਾਂ ਦਾ ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਸਾਧ ਸੰਗਤ ਨੂੰ ਸੇਵਿਆ ਹੈ ਸਾਧ ਸੰਗਤ ਕੀਤੀ ਹੈ ਸਾਧ ਸੰਗਤ ਮਾਣੀ ਹੈ ਉਹਨਾਂ ਦਾ ਜੀਵਨ ਸਫਲ ਹੈ ਜਿਹੜੇ ਗੁਰੂ ਤੋਂ ਬਿਨਾਂ ਨੇ ਸੰਗਤ ਚੋਂ ਬਾਹਰਾਂ ਨੇ ਕਹਿੰਦੇ ਭਾਈ ਉਹਨਾਂ ਦਾ ਜਨਮ ਜਿਹੜਾ ਬੇਕਾਰ ਹੈ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੱਸਦੇ ਨੇ
ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਅਸੀਂ ਮਹਾਰਾਜ ਨੂੰ ਪੁੱਛਦੇ ਹਾਂ ਮਹਾਰਾਜ ਅਸੀਂ ਆਏ ਹਾਂ ਅੱਜ ਤੁਹਾਡੇ ਦਰ ਤੇ ਸਾਡੇ ਲਈ ਕੀ ਸਿੱਖਿਆ ਹੈ ਸਾਡੇ ਲਈ ਉਪਦੇਸ਼ ਕੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਪੁਰਖੋ ਤੁਹਾਡੇ ਲਈ ਉਪਦੇਸ਼ ਇਹ ਹੈ ਕਿ ਜਦੋਂ ਵੀ ਗੁਰੂ ਦੇ ਦਰ ਤੇ ਆਉਣਾ ਨਾ ਅਰਦਾਸ ਕਰਨੀ ਹੈ ਮਹਾਰਾਜ ਕਿਸ ਤਰ੍ਹਾਂ ਅਰਦਾਸ ਕਰਨੀ ਹੈ ਕੀ ਕਹਿਣਾ ਅਰਦਾਸ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਰਦਾਸ ਦੇ ਵਿੱਚ ਭਾਈ ਇਹ ਲਫ਼ਜ਼ ਕਹਿਣੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਅਰਦਾਸ ਕਰਨ ਦੀ ਯੋਗਤ ਸਿਖਾ ਰਹੇ, ਸਾਨੂੰ ਵੱਲ ਸਿਖਾ ਰਹੇ। ਕਹਿੰਦੇ ਅਰਦਾਸ ਦੇ ਵਿੱਚ ਇਹ ਲਫ਼ਜ਼ ਕਹਿਣੇ ਹੈ, ਮੋਹ ਕਉ ਕੀਜੈ ਦਾਸ, ਦਾਸ ਦਾਸਣ ਕੋ। ਹੇ ਅਕਾਲ ਪੁਰਖ ਵਾਹਿਗੁਰੂ, ਹੇ ਸਤਿਗੁਰੂ, ਮੈਨੂੰ ਆਪਦੇ ਦਾਸਾਂ ਦਾ ਦਾਸ ਬਣਾ ਲਾ। ਇੰਨੀ ਨਿਮਰਤਾ ਹੋਣੀ ਚਾਹੀਦੀ ਹੈ ਗੁਰੂ ਪਿਆਰੇ, ਇੰਨੀ ਨਿਮਰਤਾ ਹੋਣੀ ਚਾਹੀਦੀ ਹੈ ਕਿ ਜਿਹੜੇ ਤੇਰੇ ਦਾਸ ਹੈ ਨਾ, ਉਹਨਾਂ ਦੇ ਅੱਗੇ ਵੀ ਜਿਹੜੇ ਦਾਸ ਹੈ, ਮੈਨੂੰ ਉਹਨਾਂ ਦਾ ਦਾਸ ਹੀ ਬਣਾ ਲਾ। ਇੰਨੀ ਮਹੱਤਤਾ ਹੈ ਗੁਰੂ ਪਿਆਰੇ ਗੁਰੂ ਨਾਲ ਜੁੜਨ ਦੀ, ਗੁਰੂ ਨਾਲ ਜੁੜਨ ਦੀ ਇੱਡੀ ਮਹੱਤਤਾ ਹੈ। ਜਿਹੜੇ ਗੁਰੂ ਨਾਲ ਜੁੜੇ ਨੇ, ਜਿਹੜੇ ਉਹਨਾਂ ਨਾਲ ਜੁੜੇ ਕਿ ਗੁਰੂ ਨਾਲ ਜੁੜੇ ਨੇ, ਉਹਨਾਂ ਦੇ ਵੀ ਕਹਿੰਦੇ ਦਾਸ ਬਣਾ ਲਾ। ਇਹ ਅਰਦਾਸ ਕਰਨੀ ਹੈ, ਮੋਹ ਕਉ ਕੀਜੈ ਦਾਸ, ਦਾਸ ਦਾਸਣ ਕੋ। ਮੈਨੂੰ ਹੇ ਅਕਾਲ ਪੁਰਖ ਜੀ, ਹੇ ਗੁਰੂ ਜੀ, ਆਪਣੇ ਦਾਸਾਂ ਦੇ ਦਾਸ ਬਣਾ ਲੈ। ਹਰ ਦਇਆ ਧਾਰ ਜਗਨਨਾਥਾ, ਜਗਨਨਾਥ, ਜਗਨਨਾਥ ਦਾ ਮਤਲਬ ਕੀ ਹੈ? ਜੱਗ ਦਾ ਮਾਲਕ। ਹੇ ਜੱਗ ਦੇ ਮਾਲਕ ਦਿਆਲੂ ਪੁਰਖ ਜੀ, ਮੇਰੇ ਤੇ ਕਿਰਪਾ ਕਰ। ਦਇਆ ਧਾਰ, ਦਇਆ, ਹਰ ਦਇਆ ਧਾਰ ਜਗਨਨਾਥਾ, ਹੇ ਜਗਤ ਦੇ ਮਾਲਕ ਵਾਹਿਗੁਰੂ, ਹਰੇਕ ਦੇ ਵਿੱਚ ਵਸਣ ਵਾਲੇ ਵਾਹਿਗੁਰੂ, ਮੇਰੇ ਤੇ ਦਇਆ ਕਰ, ਮੇਰੇ ਤੇ ਕਿਰਪਾ ਕਰ, ਮੈਨੂੰ ਆਪਦੇ ਸੇਵਕਾਂ ਦੇ ਸੇਵਕ ਬਣਾ ਲਾ। ਇੰਨੀ ਭਾਵ ਨਿਮਰਤਾ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਮੰਗਣੀ ਚਾਹੀਦੀ ਹੈ ਸਤਿਗੁਰੂ ਤੇ। ਅੱਗੇ ਅਰਦਾਸ ਬੇਨਤੀ ਕਰਕੇ ਇਹ ਅਰਦਾਸ ਦੀ ਯੋਗਤ ਸਿਖਾ ਰਹੇ ਨੇ ਗੁਰੂ ਪਿਆਰਿਓ। ਅੱਗੇ ਦੱਸਦੇ ਨੇ,
ਹਮ ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ।
ਦੇਖੋ ਗੁਰੂ ਪਿਆਰਿਓ, ਜਦੋਂ ਕੋਈ ਜਾਚਕ ਅਸੀਂ ਦੇਖਦੇ ਹਾਂ ਮੰਗਦਾ ਦੇਖਦੇ ਹਾਂ, ਤੇ ਉਹ ਕੀ ਕਹਿੰਦਾ? ਘਰ ਦੇ ਅੱਗੇ ਆ ਕੇ ਜੇ ਕੋਈ ਰੋਟੀ ਮੰਗਦਾ, ਉਹ ਇਹ ਥੋੜੀ ਕਹਿੰਦਾ ਕਿ ਮੈਂ ਜੀ ਰੱਜਿਆ ਜੀ, ਮੈਨੂੰ ਭੁੱਖ ਜਿਹੜੀ ਹੈ ਬਿਲਕੁਲ ਨਹੀਂ ਹੈ ਜੀ, ਬਸ ਮੈਨੂੰ ਜੀ ਇੰਨਾ ਕੁ ਦੇ ਦਿਓ ਮੈਂ ਕੱਲ੍ਹ ਰੋਟੀ ਖਾ ਸਕਾਂ। ਉਹ ਇਹੋ ਹੀ ਕਹਿੰਦਾ ਜੀ ਭੁੱਖ ਬੜੀ ਲੱਗੀ ਹੈ, ਮੈਂ ਤਾਂ ਭੁੱਖਾਂ ਜੀ, ਮੈਂ ਤਾਂ ਪਿਆਸਾਂ ਜੀ, ਮੈਨੂੰ ਪਿਆਣੀ ਪਿਆ ਦਿਓ, ਮੈਂ ਤਾਂ ਭੁੱਖਾਂ ਜੀ, ਮੈਨੂੰ ਰੋਟੀ ਦੇ ਦਿਓ। ਉਹ ਆਪਣੀਆਂ ਕਮੀਆਂ ਦੱਸਦਾ, ਫਿਰ ਗੁਰੂ ਪਿਆਰਿਓ ਜਿਹੜਾ ਘਰ ਦਾ ਮਾਲਕ ਜਿਹੜਾ ਉਹਨੂੰ ਕੁਝ ਨਾ ਕੁਝ ਦਿੰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਦੋਂ ਤੁਸੀਂ ਅਰਦਾਸ ਕਰਨੀ ਹੈ ਤੇ ਇਹ ਲਫ਼ਜ਼ ਜ਼ਰੂਰ ਕਹਿਣੇ ਹੈ, ਕਿਉਂਕਿ ਅਰਦਾਸ ਜਦੋਂ ਕਰਦਾ ਨਾ ਗੁਰੂ ਪਿਆਰਿਓ, ਤਾਂ ਉਦੋਂ ਵਿਅਕਤੀ ਨਿਮਰਤਾ ਦੇ ਨਾਲ ਕਰਦਾ, ਤੇ ਨਿਮਰਤਾ ਨਾਲ ਹੀ ਕਰਨੀ ਚਾਹੀਦੀ, ਕਿਉਂਕਿ ਅਸੀਂ ਖੈਰ ਮੰਗ ਰਹੇ ਹੁੰਦੇ ਹਾਂ, ਹੱਕ ਨਹੀਂ ਮੰਗ ਰਹੇ ਹੁੰਦੇ। ਅਰਦਾਸ ਰਾਹੀਂ ਜਿਹੜਾ ਅਸੀਂ ਗੁਰੂ ਪਿਆਰਿਓ ਮੰਗਦੇ ਹਾਂ ਨਾ, ਕੋਈ ਹੱਕ ਥੋੜੀ ਮੰਗ ਰਹੇ ਹੁੰਦੇ, ਅਸੀਂ ਤਾਂ ਖੈਰ ਮੰਗਦੇ ਹੁੰਦੇ ਹਾਂ। ਅਰਦਾਸ ਰਾਹੀਂ ਖੈਰ ਹੀ ਮੰਗਣੀ ਚਾਹੀਦੀ ਹੈ, ਤੇ ਜੇ ਅਸੀਂ ਹੱਕ ਮੰਗਾਂ ਨਾ ਵੀ ਹੁਣ ਨਿਤਨੇਮ ਕਰ ਲਿਆ, ਸਿਮਰਨ ਕਰ ਲਿਆ, ਮੱਥਾ ਟੇਕਣ ਆਏ ਹਾਂ ਵਾਹਿਗੁਰੂ, ਤੇ ਹੁਣ ਸਾਨੂੰ ਆਹ ਚੀਜ਼ ਦੇ, ਹੱਕ ਨਹੀਂ ਗੁਰੂ ਪਿਆਰਿਓ, ਅਸੀਂ ਤਾਂ ਖੈਰ ਮੰਗਣੀ ਹੈ। ਤੇ ਜਦੋਂ ਖੈਰ ਮੰਗਣੀ ਹੈ ਤੇ ਉਦੋਂ ਫਿਰ ਗੁਰੂ ਪਿਆਰਿਓ ਇਹੋ ਜਿਹੇ ਸ਼ਬਦ ਦੀ ਵਰਤਣੀ ਕਿ ਸੱਚੇ ਪਾਤਸ਼ਾਹ ਨਮਾਣੇ ਆ, ਨਿਤਾਣੇ ਆ, ਬੇਆਸਰੇ ਆ, ਤੇਰੇ ਦਰ ਤੇ ਆਏ ਆ, ਸਾਨੂੰ ਖੈਰ ਪਾ। ਤਾਂ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਨੇ, ਕਹਿੰਦੇ ਆਖਣੇ ਹਮ ਅੰਧਲੇ, ਅਸੀਂ ਅੰਨੇ ਆ, ਸਾਨੂੰ ਅੱਖਾਂ ਦੇ, ਗਿਆਨ ਦੀਆਂ ਅੱਖਾਂ ਦੇ, ਰੱਖੀਓ ਵੀ ਅਸੀਂ ਅੰਨੇ ਕਿੱਥੋਂ ਆ, ਤੇ ਜੇ ਅੰਨੇ ਨਹੀਂ ਹੈ ਤੇ ਫਿਰ ਗਿਆਨ ਦੀਆਂ ਅੱਖਾਂ ਚਾਹੀਦੀਆਂ ਕਾਹਦੇ ਵਾਸਤੇ ਬਈ, ਹੁਣ ਤਾਂ ਦੱਸਦਾ ਸਾਰਾ ਕੁਛ। ਤੇ ਜੇ ਤੁਸੀਂ ਸਮਝ ਲੈਣੀ ਹੈ ਤੇ ਤੁਹਾਨੂੰ ਇਹ ਕਹਿਣਾ ਹੀ ਪੈਣਾ ਕਿ ਨਾ ਸਮਝ ਹੈ ਅਸੀਂ, ਖਾਲੀ ਹੈ ਅਸੀਂ, ਤੇ ਜੇ ਭਰੇ ਹਾਂ ਤੇ ਫਿਰ ਮੰਗਣ ਦੀ ਕੀ ਲੋੜ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ, ਇਹ ਲਫ਼ਜ਼ ਕਹਿਣੇ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਹੈ ਕਿ ਅਸੀਂ ਅੰਨੇ ਹਾਂ, ਗਿਆਨਹੀਨ ਆ, ਅਗਿਆਨੀ ਆ, ਸਾਨੂੰ ਸਮਝ ਨਹੀਂ ਹੈ ਕਿਉਂ ਚੱਲ ਹਾਂ ਮਾਰਗ ਪੰਥਾ, ਅਸੀਂ ਵਾਹਿਗੁਰੂ ਦੇ ਮਾਰਗ ਦੇ ਉੱਤੇ ਕਿਵੇਂ ਚੱਲੀਏ, ਸਾਨੂੰ ਇਸ ਦੀ ਜਾਣਕਾਰੀ ਨਹੀਂ ਹੈ। ਇਹ ਕਹਿਣੇ ਆ ਲਫ਼ਜ਼। ਜੇ ਅਸੀਂ ਕਹੀਏ ਵੀ ਸਾਨੂੰ ਤਾਂ ਸਾਰਾ ਕੁਛ ਹੀ ਪਤਾ ਹੈ, ਅਸੀਂ ਕਿੱਥੋਂ ਗਿਆਨਹੀਨ ਹੈ, ਅਸੀਂ ਕਿੱਥੋਂ ਅੰਨੇ ਹਾਂ, ਅਸੀਂ ਕਿੱਥੋਂ ਅਗਿਆਨੀ ਹੈ, ਤੇ ਫਿਰ ਲੈਣ ਕੀ ਆਏ ਹੋ ਬਈ? ਜੇ ਆਏ ਹੋ ਤੇ ਅਰਦਾਸ ਕਰ ਰਹੇ ਹੋ, ਹੱਥ ਜੋੜ ਕੇ ਮੰਗ ਰਹੇ ਹੋ, ਤੇ ਫਿਰ ਇਹ ਸਵੀਕਾਰ ਕਰਨਾ ਹੀ ਪਊਗਾ ਕਿ ਅਸੀਂ ਊਣੇ ਹਾਂ, ਔਰ ਹੈ ਵੀ ਊਣੇ। ਗੁਰੂ ਪਿਆਰੇ ਆਪਣੇ ਆਪ ਨੂੰ ਜਿੰਨੇ ਮਰਜ਼ੀ ਭਰੇ ਸਮਝੀ ਜਾਈਏ, ਹੈ ਵੀ ਊਣੇ। ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੁਗਤਾਂ ਸਿਖਾਉਂਦੇ ਨੇ ਅਰਦਾਸ ਦੀਆਂ, ਕਿ ਅਰਦਾਸ ਹਮੇਸ਼ਾ ਨੀਵੇਂ ਹੋ ਕੇ ਕਰਨੀ ਹੈ, ਉੱਚੇ ਹੋ ਕੇ ਕਰੋਗੇ ਕੁਛ ਨਹੀਂ ਮਿਲਣਾ ਹੈ, ਜੇ ਕੁਛ ਲੈਣਾ ਤੇ ਫਿਰ ਗੁਰੂ ਦੇ ਦਰ ਤੇ ਨੀਵਾਂ ਹੋਣਾ ਪਏਗਾ, ਨੀਵਾਂ ਹੋਣਾ ਪਏਗਾ ਗੁਰੂ ਦੇ ਦਰ ਤੇ। ਗੁਰੂ ਦਾ ਦਰ ਐਸਾ ਹੈ ਗੁਰੂ ਪਿਆਰਿਓ, ਇੱਥੇ ਜਿਹੜਾ ਆ ਕੇ ਨੀਵਾਂ ਹੁੰਦਾ ਉਹ ਉੱਚਾ ਹੋ ਕੇ ਜਾਂਦਾ ਹੈ। ਇਹ ਦੁਨੀਆਂ ਦਾ ਇੱਕੋ ਇੱਕ ਦਰ ਹੈ ਜਿੱਥੇ ਜਿਹੜਾ ਆ ਕੇ ਜਿੰਨਾ ਨੀਵਾਂ ਹੁੰਦਾ ਉਹ ਓਨਾ ਉੱਚਾ ਹੋ ਕੇ ਜਾਂਦਾ। ਐਸੀ ਬਖਸ਼ਿਸ਼ ਵਾਲਾ ਦਰ ਹੈ, ਦੁਨੀਆਂ ਚ ਕਿਤੇ ਐਸਾ ਦਰ ਨਹੀਂ ਮਿਲਣਾ ਵੀ ਬੰਦਾ ਨੀਵਾਂ ਆਵੇ ਤੇ ਉੱਚਾ ਜਾਵੇ। ਐਸੇ ਦਰ ਬਹੁਤ ਮਿਲਣਗੇ ਜਿੱਥੇ ਬੰਦਾ ਉੱਚਾ ਜਾਂਦਾ, ਬਹੁਤ ਉੱਚਾ ਹੋ ਕੇ ਜਾਂਦਾ ਤੇ ਨੀਵਾਂ ਹੋ ਕੇ ਆਉਂਦਾ, ਅਪਮਾਨਿਤ ਹੋ ਕੇ ਆਉਂਦਾ, ਬੇਇੱਜ਼ਤ ਹੋ ਕੇ ਆਉਂਦਾ। ਇੱਕੋ ਇੱਕ ਦਰ ਐਸਾ ਹੈ ਜਿੱਥੇ ਬੰਦਾ ਨੀਵਾਂ ਹੋ ਕੇ ਆਏ ਤੇ ਉੱਚਾ ਹੋ ਕੇ ਜਾਂਦਾ, ਸਨਮਾਨ ਲੈ ਕੇ ਜਾਂਦਾ, ਇੱਜ਼ਤ ਲੈ ਕੇ ਜਾਂਦਾ, ਪਤ ਲੈ ਕੇ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਆਖਣਾ ਹੈ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹਾਂ ਮਾਰਗ ਪੰਥਾ। ਵਾਹਿਗੁਰੂ, ਅਸੀਂ ਧਰਮ ਦੇ ਮਾਰਗ ਤੇ ਗੁਰਸਿੱਖੀ ਦੇ ਮਾਰਗ ਦੇ ਉੱਤੇ ਕਿਵੇਂ ਚੱਲੀਏ?
ਹਮ ਅੰਧਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ।
ਮਹਾਰਾਜ ਕਹਿੰਦੇ ਨੇ, ਕਹਿੰਦੇ ਤੁਸੀਂ ਇੱਕ ਲਫ਼ਜ਼ ਹੋਰ ਕਹਿ ਦਿਓ ਮਹਾਰਾਜ ਜੀ, ਵੀ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਅੰਨੇ ਹਾਂ, ਗਿਆਨਹੀਨ ਆ, ਅਗਿਆਨੀ ਹੈ, ਮਾਰਗ ਤੇ ਕਿਵੇਂ ਚੱਲ ਸਕਦੇ ਹਾਂ? ਜੇ ਮਹਾਰਾਜ ਨੇ ਕਿਹਾ ਵੀ ਉਹ ਰਸਤਾ ਜਾਂਦਾ ਹੈ, ਉਸ ਰਸਤੇ ਤੇ ਤੁਸੀਂ ਚੱਲ ਜਾਓ, ਚੱਲ ਪਓ, ਕਹਿੰਦੇ ਫਿਰ ਵੀ ਬਹੁਤ ਔਖਾ ਹੈ। ਤੁਸੀਂ ਕਹਿੰਦੇ ਫਿਰ ਇਹੋ ਹੀ ਆਖੋ ਵੀ ਸੱਚੇ ਪਾਤਸ਼ਾਹ ਸਾਡੇ ਤੋਂ ਨਹੀਂ ਤੁਰਿਆ ਤਰਿਆ ਜਾਂਦਾ, ਨਾ ਸਾਨੂੰ ਰਾਹ ਦਾ ਪਤਾ ਲੱਗਣਾ, ਜੇ ਤੁਰ ਵੀ ਪਏ ਰਸਤੇ ਚ ਫਿਰ ਭੁੱਲ ਜਾਂਗੇ। ਤੁਸੀਂ ਇੱਕ ਲਫ਼ ਇੱਕੋ ਹੀ ਕਿਰਪਾ ਕਰੋ, ਸਾਨੂੰ ਆਪਦਾ ਪੱਲਾ ਫੜਾ ਦਿਓ, ਅਸੀਂ ਤੁਹਾਡੇ ਪਿੱਛੇ ਪਿੱਛੇ ਤੁਰੇ ਆਵਾਂਗੇ, ਫਿਰ ਸਾਨੂੰ ਕੋਈ ਖਤਰਾ ਨਹੀਂ, ਕੋਈ ਡਰ ਨਹੀਂ ਹੈ ਵੀ ਕਿਤੇ ਉਲਝ ਨਾ ਜਾਈਏ। ਜਿਵੇਂ ਨਾ ਗੁਰੂ ਪਿਆਰੇ, ਉਹ ਮੇਲਾ ਹੁੰਦਾ, ਮੇਲੇ ਚ ਜਵਾਕ ਜਿਹੜਾ ਹੁੰਦਾ, ਜਿਹਨੇ ਮਾਂ ਦਾ ਪੱਲਾ ਫੜਿਆ ਹੁੰਦਾ, ਮਾਂ ਦੀ ਉਂਗਲ ਫੜੀ ਹੁੰਦੀ ਹੈ, ਪਿਓ ਦੀ ਉਂਗਲ ਫੜੀ ਹੁੰਦੀ ਹੈ, ਉਹਨੂੰ ਡਰ ਥੋੜੀ ਹੁੰਦਾ ਵੀ ਮੇਰਾ ਘਰ ਪਤਾ ਨਹੀਂ ਕਿੱਥੇ ਹੈਗਾ। 2-3 ਸਾਲ ਦਾ ਬੱਚਾ ਉਹ ਕਦੇ ਰੋਂਦਾ ਦੇਖਿਆ ਜਿਹਨੇ ਮਾਂ ਦੀ ਉਂਗਲ ਫੜੀ ਹੈ ਜਾਂ ਪਿਓ ਦੀ ਉਂਗਲ ਫੜੀ ਹੈ ਵੀ ਮੈਂ ਘਰੇ ਕਿਵੇਂ ਜਾਊਂਗਾ, ਪਤਾ ਨਹੀਂ ਅਸੀਂ ਕਿੱਥੇ ਤੁਰੇ ਫਿਰਦੇ ਹਾਂ, ਸਾਡਾ ਘਰ ਕਿੱਥੇ ਹੈ, ਮੈਨੂੰ ਤਾਂ ਪਤਾ ਹੀ ਨਹੀਂ। ਉਹ ਬੇਪਰਵਾਹ ਹੁੰਦਾ, ਉਹਨੂੰ ਪਤਾ ਹੁੰਦਾ ਵੀ ਮੈਂ ਮਾਂ ਦੀ ਉਂਗਲ ਫੜੀ ਹੈ, ਪਿਓ ਦੀ ਉਂਗਲ ਫੜੀ ਹੈ, ਇਹਨੇ ਸ਼ਾਮ ਨੂੰ ਘਰ ਜਾਣਾ ਤੇ ਮੈਂ ਤਾਂ ਘਰੇ ਚਲੇ ਜਾਣਾ ਇਹਨਾਂ ਨਾਲ। ਜਿਹੜਾ ਬੱਚਾ ਮਾਂ ਦੀ ਉਂਗਲ ਛੱਡ ਦੇ, ਪਿਓ ਦੀ ਉਂਗਲ ਛੱਡ ਜੇ, ਉਹ ਰੋਂਦਾ ਬਿਲਕਦਾ ਤੁਰਿਆ ਫਿਰਦਾ ਰਹਿੰਦਾ। ਮੇਲੇ ਚ, ਇਕੱਠ ਚ, ਭੀੜ ਚ ਅਸੀਂ ਦੇਖਦੇ ਹਾਂ ਨਾ, ਉਹ ਬੱਚਾ ਰੋਂਦਾ। ਜੇ ਉਹਨੂੰ ਪੁੱਛੋ ਵੀ ਘਰ ਕਿੱਥੇ ਹੈ, ਕਹਿੰਦਾ ਜੀ ਪਤਾ ਨਹੀਂ। ਪਿੰਡ ਕਿਹੜਾ, 1-1.5 ਸਾਲ ਦਾ ਬੱਚਾ, 2 ਸਾਲ ਦਾ ਬੱਚਾ, ਪਿੰਡ ਕਿਹੜਾ ਉਹ ਵੀ ਨਹੀਂ ਪਤਾ, ਸ਼ਹਿਰ ਕਿਹੜਾ ਉਹ ਵੀ ਨਹੀਂ ਪਤਾ, ਜ਼ਿਲ੍ਹਾ ਕਿਹੜਾ ਉਹ ਵੀ ਨਹੀਂ ਪਤਾ, ਬਸ ਇੱਕੋ ਲਫ਼ਜ਼ ਕਹਿੰਦਾ ਮੇਰੀ ਮੰਮੀ, ਮੇਰਾ ਪਾਪਾ। ਕਿਉਂਕਿ ਉਹਨੂੰ ਪਤਾ ਵੀ ਮੈਂ ਮਾਂ ਦੀ ਉਂਗਲ ਫੜ ਕੇ, ਪਿਓ ਦਾ ਪੱਲਾ ਫੜ ਕੇ ਆਇਆ ਸੀ। ਇਵੇਂ ਗੁਰੂ ਪਿਆਰਿਓ, ਅਸੀਂ ਜਦੋਂ ਜਗਤ ਚ ਆਏ ਹਾਂ ਨਾ, ਤੇ ਪੱਲਾ ਫੜ ਕੇ ਆਏ ਸੀ, ਇੱਥੇ ਛੱਡਤਾ, ਤੇ ਹੁਣ ਪਾਰ ਤਾਂ ਹੀ ਲੰਘ ਸਕਦੇ ਹਾਂ ਜੇ ਗੁਰੂ ਦੀ ਲੜ ਫੜ ਲਈਏ, ਗੁਰੂ ਦੀ ਉਂਗਲ ਫੜ ਲਈਏ, ਤਾਂ ਹੋਰ ਕੋਈ ਤਰੀਕਾ ਨਹੀਂ ਹੈ। ਕਹਿੰਦੇ ਮਹਾਰਾਜ, ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਸਾਨੂੰ ਅੰਨਿਆਂ ਨੂੰ ਆਪਦਾ ਅੰਚਲ, ਅੰਚਲ ਕੀ ਹੁੰਦਾ ਗੁਰੂ ਪਿਆਰਿਓ? ਸ਼ਬਦ ਹੈ ਅੰਚਲ, ਅੰਚਲ ਦਾ ਮਤਲਬ ਹੁੰਦਾ ਪੱਲਾ, ਲੜ ਕਹਿ ਦਿੰਦੇ ਹਾਂ ਆਪਾਂ ਪੰਜਾਬੀ ਚ, ਲੜ ਕਹਿ ਦਿੰਦੇ ਹਾਂ, ਹਿੰਦੀ ਵਾਲੇ ਜਿਹੜੇ ਨੇ ਉਹ ਅੰਚਲ ਕਹਿ ਦਿੰਦੇ ਨੇ। ਕਹਿੰਦੇ ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਕਹਿੰਦੇ ਸਾਨੂੰ ਅੰਨਿਆਂ ਨੂੰ ਹੇ ਸਤਿਗੁਰੂ ਜੀ ਆਪਣਾ ਲੜ ਫੜਾ ਦਿਓ, ਪੱਲਾ ਫੜਾ ਦਿਓ। ਫੇਰ ਮਹਾਰਾਜ ਕਹਿੰਦੇ, ਜਨ ਨਾਨਕ ਚੱਲ ਹੈ ਮਿਲੰਥਾ। ਕਹਿੰਦੇ ਹੇ ਗੁਰੂ ਨਾਨਕ ਸਾਹਿਬ, ਸੱਚੇ ਪਾਤਸ਼ਾਹ ਜੀ, ਆਖੋ ਕਿ ਅਸੀਂ ਸੇਵਕ ਹੋ ਕੇ ਤੁਹਾਡੇ ਨਾਲ ਮਿਲ ਕੇ ਪਾਰ ਲੰਘ ਜਾਂਗੇ। ਮਿਲੰਥਾ, ਮਿਲੰਥਾ ਦਾ ਮਤਲਬ ਹੈ ਮਿਲ ਕੇ, ਤੁਹਾਨੂੰ ਮਿਲ ਕੇ, ਤੁਹਾਡਾ ਪੱਲਾ ਫੜ ਕੇ ਅਸੀਂ ਪਾਰ ਲੰਘ ਜਾਂਗੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪੱਲਾ ਫੜ ਲਿਆ ਸੀ ਨਾ ਗਵਾਲੀਅਰ ਦੇ ਕਿਲੇ ਚ ਰਾਜਿਆਂ ਨੇ, ਤੇ ਪੱਲਾ ਫੜ ਕੇ ਬਾਹਰ ਆ ਗਏ ਸੀ। ਇਵੇਂ ਗੁਰੂ ਪਿਆਰਿਓ, ਇਹ ਭੀੜ ਭੜਿਆ ਸੰਸਾਰ ਮੇਲਾ ਹੈ, ਅਸੀਂ ਬੱਚੇ ਹਾਂ, ਤੇ ਜੇ ਅਸੀਂ ਆਪਣੇ ਘਰ ਜਾਣਾ ਨਾ, ਅਸਲੀ ਘਰ ਜਾਣਾ ਅਸੀਂ, ਤੇ ਫਿਰ ਗੁਰੂ ਦਾ ਪੱਲਾ ਫੜਨਾ ਹੀ ਪਊਗਾ। ਗੁਰੂ ਦਾ ਲੜ ਫੜ ਲਿਆ, ਫਿਰ ਸਾਨੂੰ ਕੋਈ ਚਿੰਤਾ ਨਹੀਂ ਹੈ, ਕਿਉਂਕਿ ਗੁਰੂ ਨੂੰ ਘਰ ਦਾ ਪਤਾ ਹੈ, ਅਸੀਂ ਗੁਰੂ ਦੇ ਪਿੱਛੇ ਪਿੱਛੇ ਆਪੇ ਘਰੇ ਤੁਰ ਜਾਂਗੇ, ਗੁਰੂ ਸਾਨੂੰ ਘਰ ਛੱਡ ਆਏਗਾ। ਤਾਂ ਇਸ ਕਰਕੇ ਅਰਦਾਸ ਕਰਨੀ ਹੈ ਵੀ ਸੱਚੇ ਪਾਤਸ਼ਾਹ, ਸਾਨੂੰ ਤਾਂ ਦਿਸਦਾ ਹੀ ਕੁਛ ਨਹੀਂ ਹੈ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿੱਧਰ ਜਾਣਾ ਹੈ, ਕਿੱਧਰ ਨਹੀਂ ਜਾਣਾ। ਅਸੀਂ ਤਾਂ ਅੰਨੇ ਹਾਂ, ਨਾ ਸੱਜੇ ਦਾ ਪਤਾ, ਨਾ ਖੱਬੇ ਦਾ ਪਤਾ, ਨਾ ਉੱਚੀ ਨੀਵੀਂ ਜਗ੍ਹਾ ਦਾ ਪਤਾ। ਹਮ ਅੰਧਲੇ ਕਉ, ਸਾਨੂੰ ਅੰਨਿਆਂ ਨੂੰ ਗੁਰ ਅੰਚਲ ਦੀਜੈ, ਆਪਣਾ ਪੱਲਾ ਦੇ ਦਿਓ, ਆਪਣਾ ਲੜ ਫੜਾ ਦਿਓ। ਜਨ ਨਾਨਕ ਚੱਲ ਹੈ ਮਿਲੰਥਾ, ਫਿਰ ਅਸੀਂ ਤੁਹਾਡੇ ਨਾਲ ਮਿਲ ਕੇ ਚੱਲ ਸਕਦੇ ਹਾਂ, ਪਾਰ ਲੰਘ ਸਕਦੇ ਹਾਂ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਹੈ, ਇਹਦੇ ਰਾਹੀਂ ਨਾਲੇ ਨਿਸ਼ਚਿਤ ਕੀਤਾ ਸਮਾ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਆਖਰੀ ਪੰਕਤੀਆਂ ਪੜ੍ਹੀਏ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ।
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧੁਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲਨਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।